ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਅਭਿਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ। ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਅਭਿਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ। ਮਨ ਪ੍ਰੀਤ ਲਾਗੈ ਵੱਡਾ ਭਾਗੈ ਕਬ ਮਿਲੀਐ ਪੂਰਨ ਪਤੇ। ਸਹਿਜੇ ਸਮਾਈਐ ਗੋਬਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ। ਦਿਨ ਰੈਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰਹੋ ਕਿਰਪਾ ਲੈ ਹੋ ਮੋਹਿ ਲੜ ਲਾਇਆ। ਦਿਨ ਰੈਨ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ। ਬਿਨਵੰਤ ਨਾਨਕ ਕਰਹੋ ਕਿਰਪਾ ਲੈ ਹੋ ਮੋਹਿ ਲੜ ਲਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਸਮੁੱਚੀ ਮਾਨਵਤਾ ਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਉਪਦੇਸ਼ ਦ੍ਰਿੜ ਕਰਾਇਆ ਹੈ, ਇਸ ਅੰਮ੍ਰਿਤ ਬਚਨ ਦੇ ਪਹਿਲੇ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਹੈ ਕਿ ਮਹਾਰਾਜ ਜੀ ਭੈ ਭਾਵਨਾ ਮਨ ਦਾ ਟਿਕਾ ਇਕਾਗਰਤਾ ਬਖਸ਼ ਕੇ ਆਪ ਵਿੱਚ ਵਰਤ ਕੇ ਸਤਿਗੁਰੂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਅਦਬ ਸਹਿਤ ਸੰਗਤ ਜੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ।
ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ ਸ਼ੰਤ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਰਾਗ ਬਿਲਾਵਲ ਦੇ ਅੰਦਰ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਇਸ ਉੱਪਰ ਸਤਿਗੁਰਾਂ ਨੇ ਲਿਖ ਦਿੱਤਾ ਛੰਤ। ਅਸੀਂ ਅਕਸਰ ਸੰਸਕ੍ਰਿਤ ਵਿੱਚ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਉਹ ਲਫ਼ਜ਼ ਹੈ ਛੰਦ। ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਸ ਲਈ ਸ਼ਬਦ ਵਰਤਿਆ ਹੈ ਛੰਤ। ਇਹ ਕਾਵਿ ਨਾਲ ਵੀ ਸੰਬੰਧਿਤ ਹੈ ਤੇ ਇਸ ਦਾ ਲਫ਼ਜ਼ੀ ਅਰਥ ਸੋਜਵਾਨ, ਖੁਸ਼ੀ, ਖੇੜਾ, ਆਨੰਦ ਵੀ ਕਰਦੇ ਨੇ। ਇਸ ਦਾ ਭਾਵ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਪਵਿੱਤਰ ਰਸਨਾ ਤੋਂ ਇਸ ਸ਼ੰਤ ਰੂਪ ਸ਼ਬਦ ਨੂੰ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰਾਂ ਨੇ ਇਸ ਅੰਮ੍ਰਿਤ ਸ਼ੰਤ ਦੇ ਆਰੰਭ ਵਿੱਚ ਜਿਹੜਾ ਮੰਗਲ ਰੱਖਿਆ ਹੈ ਇਹ ਅਕਸਰ ਆਪ ਜੀ ਸੁਣਦੇ ਹੋ। ਇਸ ਨੂੰ ਵਸਤੂ ਨਿਰਦੇਸ਼ ਮੰਗਲ ਕਿਹਾ ਜਾਂਦਾ ਹੈ। ਵਸਤੂ ਨਿਰਦੇਸ਼ ਮੰਗਲ ਤੋਂ ਭਾਵ ਕਿ ਜਿਸ ਦਾ ਅੱਗੇ ਸ਼ਬਦ ਵਿੱਚ ਵਿਸਤਾਰ ਪੂਰਵਕ ਜ਼ਿਕਰ ਕੀਤਾ ਜਾਣਾ ਹੈ ਉਸ ਨੂੰ ਸਤਿਗੁਰੂ ਆਰੰਭ ਵਿੱਚ ਲਿਖ ਰਹੇ ਨੇ। ਇੱਕ ਓਵੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ, ਸਰਬ ਵਿਆਪਕ ਹੈ, ਨਿਰੰਤਰਤਾ ਵਾਲਾ ਹੈ। ਉਸ ਇੱਕ ਓਵੰਕਾਰ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਹੈ, ਸਤਿਗੁਰੂ ਦੀ ਬਖਸ਼ਿਸ਼ ਨਾਲ ਹੈ।
ਮੰਗਲ ਸਾਜ ਪਿਆ।
ਹਾਂ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਅੰਮ੍ਰਿਤ ਬਚਨ ਦੇ ਆਰੰਭ ਵਿੱਚ ਬਖਸ਼ਿਸ਼ ਕਰ ਰਹੇ ਨੇ। ਮੰਗਲ ਸਾਜ ਭਇਆ। ਮੰਗਲ ਦਾ ਲਫ਼ਜ਼ੀ ਅਰਥ ਹੈ ਜੀ ਖੁਸ਼ੀ, ਖੇੜਾ, ਪ੍ਰਸੰਨਤਾ। ਸਾਜ ਦਾ ਅਰਥ ਹੈ ਸਾਜੋ ਸਮਾਨ। ਮੰਗਲ ਸਾਜ ਭਇਆ, ਜਿਵੇਂ ਅਸੀਂ ਵਿਆਹ ਕਰਨੇ ਹਾਂ, ਕਿਉਂਕਿ ਅੱਜ ਸਤਿਗੁਰਾਂ ਦੇ ਸ਼ਬਦ ਵਿੱਚ ਪ੍ਰਭੂ ਮਿਲਾਪ ਵਾਸਤੇ ਜਿਹੜੀ ਸ਼ਬਦਾਵਲੀ ਵਰਤੀ ਹੈ ਉਹ ਵਿਆਹ ਨਾਲ ਹੀ ਸੰਬੰਧਿਤ ਹੈ। ਜਿਵੇਂ ਆਪਾਂ ਵਿਆਹ ਕਰਨੇ ਆ, ਸਾਜੋ ਸਮਾਨ ਇਕੱਠਾ ਕੀਤਾ ਜਾਂਦਾ ਹੈ, ਘਰ ਦੇ ਅੰਦਰ ਸਜਾਵਟਾਂ ਕੀਤੀਆਂ ਜਾਂਦੀਆਂ ਨੇ। ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਆ ਕਿ ਹੇ ਭਾਈ, ਕਿ ਅਸਲ ਵਿੱਚ ਜਿਹੜੀ ਆਤਮਕ ਖੁਸ਼ੀ ਹੈ, ਆਤਮਕ ਆਨੰਦ ਹੈ, ਉਹ ਸਾਡੇ ਵਾਸਤੇ ਵਿਆਹ ਦਾ ਸਾਜੋ ਸਮਾਨ ਹੋਇਆ ਹੈ।
ਰੱਬ ਆਪਣਾ ਗਾਇਆ ਰਾਮ।
ਪਰ ਇਹ ਸਾਜੋ ਸਮਾਨ ਕਿਵੇਂ ਰੂਹਾਨੀਅਤ ਦੇ ਤੌਰ ਤੇ ਇਕੱਤਰ ਹੋਇਆ? ਸਤਿਗੁਰੂ ਅੱਗੇ ਬਚਨ ਕਰ ਰਹੇ ਨੇ ਕਿ ਜਦੋਂ ਅਸੀਂ ਆਪਣੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਗਾਇਆ, ਪਰਮੇਸ਼ਵਰ ਦਾ ਕੀਰਤਨ ਕੀਤਾ, ਵਾਹਿਗੁਰੂ ਜੀ ਦੀਆਂ ਸਿਫਤਾਂ ਕੀਤੀਆਂ, ਉਹ ਅਸਲ ਚ ਪ੍ਰਭੂ ਦੀ ਸਿਫਤ ਜਿਹੜੀ ਹੈ, ਇਹ ਸਮਝੋ ਕਿ ਸਾਰਾ ਸਾਜੋ ਸਮਾਨ ਖੁਸ਼ੀ ਦਾ ਇਕੱਠਾ ਹੋ ਗਿਆ। ਸਿੱਧੇ ਅਰਥ ਫਿਰ ਆਪਾਂ ਸਰਲ ਕਰੀਏ ਕਿ ਜਿਵੇਂ ਲੋਕ ਵਿਆਹ ਵਿੱਚ ਸਾਜੋ ਸਮਾਨ ਠਾਟ ਬਾਠ ਕਰਦੇ ਆ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਸਾਡੇ ਵਾਸਤੇ ਆਤਮਕ ਤੌਰ ਤੇ ਪਰਮੇਸ਼ਵਰ ਦੇ ਗੁਣ ਗਾਉਣੇ, ਉਹਦੇ ਗੀਤ ਗਾਉਣੇ, ਇਹ ਅਸਲ ਵਿੱਚ ਖੁਸ਼ੀ ਆਨੰਦ ਦਾ ਸਾਜੋ ਸਮਾਨ ਇਕੱਠਾ ਹੋਇਆ ਹੈ।
ਅਭਿਨਾਸੀ ਵਾਰ ਸੁਣਿਆ।
ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਕਿ ਪਰਮੇਸ਼ਵਰ ਦੇ ਗੁਣ ਗਾਏ ਤੇ ਅਸੀਂ ਆਪਣੇ ਸਰਵਨਾ ਦੇ ਨਾਲ ਅਵਨਾਸ਼ੀ ਵਰ, ਇਹਦਾ ਅਰਥ ਵਰ ਦਾ ਅਰਥ ਹੈ ਪਤੀ। ਅਵਨਾਸ਼ੀ ਦਾ ਅਰਥ ਹੁੰਦਾ ਜਿਸ ਨੇ ਕਦੀ ਖਤਮ ਨਹੀਂ ਹੋਣਾ, ਜਿਸ ਦਾ ਕਦੀ ਨਾਸ਼ ਨਹੀਂ ਹੋਣਾ। ਮਹਾਰਾਜ ਕਹਿੰਦੇ ਨੇ ਭਾਈ ਗੁਰਸਿੱਖੋ, ਅਸੀਂ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਸੁਣਨਾ ਕੀਤਾ ਹੈ ਜੋ ਅਟਲ ਹੈ, ਜਿਸ ਨੇ ਕਦੀ ਨਾਸ਼ ਨਹੀਂ ਹੋਣਾ।
ਮਨ ਉਪਜਿਆ ਚਾਇਆ ਰਾਮ।
ਹਜ਼ੂਰ ਬਚਨ ਕਰ ਰਹੇ ਨੇ ਜਿਹੜਾ ਅਵਨਾਸ਼ੀ ਹੈ, ਖਤਮ ਕਦੀ ਨਹੀਂ ਹੋਣਾ, ਉਸ ਦਾ ਨਾਮ ਸੁਣ ਕੇ ਮਨ ਦੇ ਵਿੱਚ ਚਾਅ ਪੈਦਾ ਹੋ ਗਿਆ। ਫਿਰ ਬੇਨਤੀ ਦੋ ਤੁਕਾਂ, ਕਿਉਂਕਿ ਸ਼ਬਦ ਦੇ ਅਰਥ ਕਰਨੇ ਇਸ ਅਸਥਾਨ ਤੋਂ ਅਤ ਲਾਜ਼ਮੀ ਨੇ। ਮਹਾਰਾਜ ਕਹਿੰਦੇ ਮੰਗਲ ਸਾਜੋ ਸਮਾਨ ਹੋਇਆ ਜਦੋਂ ਪਰਮੇਸ਼ਵਰ ਜੀ ਦਾ ਨਾਮ ਗਾਇਆ। ਅਗਲੇ ਬਚਨ ਕਰ ਰਹੇ ਨੇ ਉਸ ਦਾ ਨਾਮ ਗਾ ਗਾ ਕੇ ਇਹ ਸਮਝ ਪੈ ਗਈ ਕਿ ਪਰਮਾਤਮਾ ਪਤੀ ਜਿਹੜੇ ਨੇ ਉਹ ਅਵਿਨਾਸ਼ੀ ਨੇ ਤੇ ਉਸ ਅਵਿਨਾਸ਼ੀ ਪ੍ਰਭੂ ਨੂੰ ਸੁਣ ਕੇ ਮਨ ਦੇ ਵਿੱਚ ਚਾਉ ਉਪਜਿਆ ਹੈ।
ਮਨ ਪ੍ਰੀਤ ਲਾਗੈ ਵੱਡਾ ਭਾਗੈ।
ਇੱਥੇ ਸਤਿਗੁਰੂ ਹੋਰ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਸੰਸਾਰ ਦੀ ਪ੍ਰੀਤ ਤਾਂ ਆਪਣੇ ਆਪ ਸੁੱਤੇ ਸਿੱਧੀ ਪੈਦਾ ਹੋ ਜਾਂਦੀ ਹੈ, ਪਰ ਪਾਰ ਬ੍ਰਹਮ ਪਰਮੇਸ਼ਵਰ ਦੀ ਜਿਹੜੀ ਪ੍ਰੀਤ ਹੈ ਇਹ ਵੱਡਿਆਂ ਭਾਗਾਂ ਵਾਲੇ ਹਿਰਦਿਆਂ ਚ ਪੈਦਾ ਹੁੰਦੀ ਹੈ। ਸੰਸਾਰੀ ਪ੍ਰੀਤ ਤਾਂ ਮੋਹ ਦੇ ਰੂਪ ਚ ਹੈ, ਪਰ ਉਸ ਕਰਤਾਰੀ ਪ੍ਰੀਤ ਦੀ ਜਿਹੜੀ ਦਾਤ ਹੈ ਇਹ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ।
ਅਬ ਮਿਲੀਐ ਪੂਰਨ ਪਤੇ।
ਮਹਾਰਾਜ ਕਹਿੰਦੇ ਨੇ ਜਿਸ ਵੱਡੇ ਭਾਗਾਂ ਵਾਲੇ ਦੇ ਹਿਰਦੇ ਵਿੱਚ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਏ ਫਿਰ ਇਉਂ ਸਮਝੋ ਉਹ ਜਗਿਆਸੂ ਰੂਪ ਇਸਤਰੀ ਜਿਹੜੀ ਹੈ ਉਹ ਬੇਨਤੀ ਕਰ ਰਹੀ ਹੈ ਕਿ ਕਦੋਂ ਪਾਰ ਬ੍ਰਹਮ ਪਰਮੇਸ਼ਵਰ ਸਰਬ ਕਲਾ ਸਮਰੱਥ ਜੋ ਪਤੀ ਹੈ ਉਸ ਦਾ ਮਿਲਾਪ ਹਾਸਿਲ ਹੋ ਸਕੇ।
ਸਹਿਜ ਸਮਾਈਐ ਗੋਬਿੰਦ ਪਾਈਐ।
ਉਸ ਸਹਿਜ ਅਵਸਥਾ ਵਿੱਚ ਕਿਵੇਂ ਸਮਾ ਜਾਈਏ, ਧਰਤੀ ਦਾ ਸਹਾਰਾ ਜਿਹੜਾ ਗੋਬਿੰਦ ਪਰਮਾਤਮਾ ਹੈ ਉਸ ਪਰਮੇਸ਼ਵਰ ਦੀ ਪ੍ਰਾਪਤੀ ਕਿਵੇਂ ਹੋਵੇ।
ਹੋ ਸਖੀਏ ਮੋਹੇ ਮਤੇ।
ਹੇ ਸਖੀ, ਹੇ ਮੇਰੀ ਸਹੇਲੀ, ਮੈਨੂੰ ਇਹ ਸੁਮਤ ਦੇ, ਇਹ ਸਮਝਾ ਕਿ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਅਵਿਨਾਸ਼ੀ ਹੈ ਜਿਹਨੇ ਕਦੀ ਖਤਮ ਨਹੀਂ ਹੋਣਾ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਮਿਲਾਪ ਕਦੋਂ ਹਾਸਲ ਹੋਵੇਗਾ।
ਦਿਨ ਰਹਿਣ ਠਾਡੀ ਕਰਾਉ ਸੇਵਾ।
ਮੈਂ ਦਿਨ ਰਾਤ ਠਾਡੀ ਦਾ ਲਫ਼ਜ਼ੀ ਅਰਥ ਖਲੋ ਕੇ ਉਹ ਵੀ ਸੇਵ ਕਹਿ ਲਾਂ ਕਿ ਦਿਨ ਰਾਤ ਇਕਾਗਰ ਹੋ ਕੇ ਖਲੋ ਕੇ ਉਸ ਆਪਣੇ ਪਾਰ ਬ੍ਰਹਮ ਪਰਮੇਸ਼ਵਰ ਪਤੀ ਦੀ ਸੇਵਾ ਕਰਾਂ।
ਪ੍ਰਭ ਕਵਨ ਜੁਗਤੀ ਪਾਇਆ।
ਤੇ ਕਿਸ ਜੁਗਤੀ ਦਾ ਅਰਥ ਤਰੀਕਾ, ਕਿਸ ਜੁਗਤੀ ਨਾਲ, ਕਿਸ ਤਰੀਕੇ ਨਾਲ, ਕਿਸ ਵਸੀਲੇ ਨਾਲ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇ, ਉਸ ਨੂੰ ਪਾਇਆ ਜਾ ਸਕੇ।
ਬਿਨਵੰਤ ਨਾਨਕ ਕਰਹੋ ਕਿਰਪਾ।
ਇਸ ਅੰਮ੍ਰਿਤ ਸ਼ੰਤ ਦੇ ਪਹਿਲੇ ਪਦੇ ਦੀ ਸੰਪੂਰਨਤਾ ਵਿੱਚ ਹਜ਼ੂਰ ਬੇਨਤੀ ਕਰਦੇ ਕਿ ਕਿਰਪਾ ਨਿਧਾਨ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ, ਮਿਹਰ ਕਰੋ, ਇਹ ਬਖਸ਼ਿਸ਼ ਕਰ ਦੇਵੋ।
ਲੈ ਹੋ ਮੋਹੇ ਲਾੜ ਲਾਇਆ।
ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਕਿਰਪਾ ਕਰਕੇ ਤੁਸੀਂ ਮੈਨੂੰ ਆਪਣੇ ਲੜ ਨਾ ਲਾ ਲਵੋ। ਇਹ ਅੰਮ੍ਰਿਤ ਬਚਨ ਦੇ ਪਹਿਲੇ ਪਦੇ ਦੇ ਆਪਾਂ ਅਖਰੀ ਅਰਥ ਕੀਤੇ, ਥੋੜੀ ਜਿਹੀ ਸਮੇਂ ਅਨੁਸਾਰ ਵਿਆਖਿਆ। ਅਸੀਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਰ ਵਾਰ ਸਾਨੂੰ ਮਨੁੱਖਾਂ ਨੂੰ ਸੁਚੇਤ ਕਰਦੀ ਹੈ, ਉਪਦੇਸ਼ ਕਰਦੀ ਹੈ ਕਿ ਆਹ ਜਿਹੜਾ ਸਮਾਂ ਸਾਨੂੰ ਮਿਲਿਆ ਹੈ, ਆਹ ਸਰੀਰ ਜਿਹੜਾ ਮਿਲਿਆ ਹੈ, ਇਹ ਸਿਰਫ ਖਾਣ ਪਾਣ ਹੰਢਾਣ ਤੇ ਹੱਸਣ ਗਾਉਣ ਵਾਸਤੇ ਨਹੀਂ, ਇਸ ਸਰੀਰ ਦਾ ਕੋਈ ਮਨੋਰਥ ਹੈ, ਕੋਈ ਮਕਸਦ ਹੈ। ਆਪ ਜੀ ਰੋਜ਼ ਇਹ ਅੰਮ੍ਰਿਤ ਬਚਨ ਪੜ੍ਹਦੇ ਹੋ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਹਿੰਦੇ ਇਹ ਤੇਰੀ ਵਾਰੀ ਜਿਹੜੀ ਹੈ, ਜਾਂ ਅਸੀਂ ਪਾਠ ਕਰਨੇ ਆ ਚਿਰੰਕਾਲ ਇਹ ਦੇਹ ਸੰਜਰੀਆ ਮਿਲ ਜਗਦੀਸ਼ ਮਿਲਣ ਕੀ ਬਰੀਆ। ਪਾਠ ਹੈ ਇਹ ਤੇਰਾ ਅਵਸਰ, ਇਹ ਤੇਰੀ ਬਾਹਰ, ਇਹ ਤੈਨੂੰ ਪਰਮਾਤਮਾ ਜੀ ਨੇ ਇੱਕ ਅਵਸਰ ਦੇ ਦਿੱਤਾ ਹੈ, ਮੌਕਾ ਦੇ ਦਿੱਤਾ ਹੈ ਮਨੁੱਖਾ ਦੇਹੀ ਦੇ ਰੂਪ ਵਿੱਚ। ਜੇ ਤੂੰ ਸੁਚੇਤ ਹੋ ਜਾਏ ਤੇ ਇਸ ਜਨਮ ਦੇ ਵਿੱਚ ਕਰਤਾਰ ਪਰਮਾਤਮਾ ਦੀ ਪ੍ਰਾਪਤੀ ਹੋ ਸਕੇ। ਹੋਰ ਬੇਨਤੀ, ਅਸਲ 'ਚ ਜਦੋਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ ਖਾਂ ਜੀ, ਕਰਤਾਰ ਵਾਹਿਗੁਰੂ ਜੀ ਕਿਤੇ ਬਾਹਰ ਤਾਂ ਹੈ ਹੀ ਨਹੀਂ। ਹਾਂ ਹੈ, ਜਦੋਂ ਅੰਦਰੋਂ ਸਮਝ ਪੈ ਜਾਏ ਫਿਰ ਬਾਹਰ ਵੀ ਹੈ। ਜੇ ਪਿਆਰੇ ਅੰਦਰ ਦੀ ਸਮਝ ਨਹੀਂ ਪਈ ਤੇ ਬਾਹਰ ਜਿੰਨਾ ਮਰਜ਼ੀ ਬੰਦਾ ਭਟਕਦਾ ਭਟਕਦਾ ਫਿਰੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਬਾਹਰ ਢੂੰਡਣ ਨਾਲ ਨਹੀਂ ਅੰਦਰੋਂ ਢੂੰਡਿਆ ਜੇ ਲੱਭ ਗਿਆ ਤੇ ਪਿਆਰਿਆ ਫਿਰ ਬਾਹਰ ਵੀ ਉਹ ਬੈਠਾ ਹੈ। ਜਿਵੇਂ ਅਸੀਂ ਇੱਕ ਪਾਠ ਕਰਨੇ ਆ ਮਹਾਰਾਜ ਜੀ ਦੀ ਬਾਣੀ ਵਿੱਚ ਕਿ ਸਿਰਫ ਨਿੱਕਾ ਜਿਹਾ ਇੱਕ ਪੜਦਾ ਹੈ, ਕਈ ਜਨਮਾਂ ਤੋਂ ਵਿਛੋੜੀ ਬੈਠਾ, ਉਹ ਸਤਿਗੁਰਾਂ ਨੇ ਉਸ ਪਰਦੇ ਨੂੰ ਖੌਮੇ ਕਿਹਾ, ਈਗੋ ਕਿਹਾ, ਇਉਂ ਕਹਿ ਲਓ ਕਿ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਸਤਿਗੁਰਾਂ ਨੇ ਉਹਦੇ ਲਈ ਸ਼ਬਦ ਕੂੜ ਦੀ ਪਾਲ ਵਰਤਿਆ ਹੈ, ਕੂੜ ਦੀ ਕੰਧ, ਝੂਠ ਦੀ। ਅਗਲੀ ਪੌੜੀ ਵਿੱਚ ਸ਼ਬਦ ਖੌਮੇ ਵਰਤ ਦਿੱਤਾ, ਉਹ ਹੈ ਬਿਲਕੁਲ ਪਤਲਾ ਸਤਿਗੁਰਾਂ ਦੀ ਬਾਣੀ ਅਨੁਸਾਰ ਕਿ ਜਿਵੇਂ ਤਿੱਤਲੀ ਦਾ ਖੰਭ ਹੈ ਨਾ ਜੀ ਪਤਲਾ, ਬਿਲਕੁਲ ਇਸੇ ਤਰ੍ਹਾਂ ਖੌਮੇ ਦਾ ਪਰਦਾ ਹੈ। ਇਸ ਪਰਦੇ ਨੇ ਆਤਮਾ ਨੂੰ ਪਰਮਾਤਮਾ ਤੋਂ ਵੱਖ ਕੀਤਾ ਹੈ। ਹਉ ਹਉ ਭੀਤ ਭਇਓ ਹੈ ਵਿਚੋ ਵਿਚ ਹੈ ਸੁਨਤ ਦੇਸ਼ ਨਿਕਟਾਇਓ ਪਾਂਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ। ਸਿਰਫ ਤਿੱਤਲੀ ਦੇ ਪਰਦੇ ਦੀ ਤਰ੍ਹਾਂ ਹੈ ਤੇ ਉਹਦੇ ਓਹਲੇ ਹੈ, ਤਿਉਂ ਕਹਿ ਲੋ ਤ੍ਰਿਣ ਓਹਲਾ ਲਾਖ ਛਪਾਇਆ ਕਿ ਤਿਣਕਿਆਂ ਦੇ ਥੱਲੇ ਕੀਮਤੀ ਰਤਨ ਲੁਕਿਆ ਹੋਇਆ ਹੈ। ਜਿਹੜੀ ਖੌਮੇ ਦੀ ਪਾਲ ਹੈ, ਖੌਮੇ ਦਾ ਪਰਦਾ ਹੈ, ਉਹ ਸਾਨੂੰ ਪਰਮਾਤਮਾ ਨਾਲ ਮਿਲ ਨਹੀਂ ਦਿੰਦਾ। ਉਸ ਖੌਮੇ ਦੇ ਵਿੱਚ ਇੱਕ ਹੋਰ ਬੇਨਤੀ ਸਤਿਗੁਰਾਂ ਦੀ ਬਾਣੀ ਵਿੱਚ, ਸੇਜ ਦੋ ਨਹੀਂ ਕੰਤ ਦੀ ਤੇ ਇਉਂ ਕਹਿ ਲਾਂ ਜੀ ਇਹ ਪਤਨੀ ਦੀ ਸੇਜ ਕੋਈ ਏ, ਪਰ ਬਦਕਿਸਮਤੀ ਇਹ ਵੇ ਕਿ ਇੱਕ ਸੇਜ ਹੋ ਕੇ ਵੀ ਇਹ ਵਿਛੁੰਨੀ ਹੈ, ਕਿਉਂਕਿ ਇਹ ਮਾਇਆ ਦੇ ਨਸ਼ੇ ਵਿੱਚ ਮਗਨ ਹੋ ਕੇ ਸੁੱਤੀ ਪਈ ਏ। ਕੰਤ ਪਰਮਾਤਮਾ ਇਹਦੇ ਅੰਦਰ ਬੈਠਾ ਜਾਗਦਾ ਹੈ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੁੱਤੀ ਫਿਰ ਸਦ ਜਾਗੰਤਾ। ਇੱਥੇ ਸਤਿਗੁਰਾਂ ਨੇ ਬਾਣੀ ਸਮਤ ਦਿੱਤੀ ਜੀ, ਉਸ ਕਰਤਾਰ ਦੀ ਪ੍ਰਾਪਤੀ ਹੀ ਸਾਡਾ ਮਕਸਦ ਹੈ। ਤੇ ਮੈਂ ਫਿਰ ਅਰਜ ਕੀਤੀ ਹੈ ਉਹ ਅੰਦਰ ਹੀ, ਜਿਵੇਂ ਅਸੀਂ ਪਾਠ ਕਰਨੇ ਆ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਅਸੀਂ ਪੜ੍ਹਨੇ ਆ ਮਹਾਰਾਜ ਜੀ ਦੇ ਬਚਨ, ਉਹ ਸਾਰੀਆਂ ਥਾਵਾਂ ਤੇ ਹੈ, ਪਰ ਖੌਮੇ ਦਾ ਪੜਦਾ। ਫਿਰ ਸਤਿਗੁਰੂ ਨੇ ਬਾਣੀ ਵਿੱਚ ਬੜੀ ਬਖਸ਼ਿਸ਼ ਕੀਤੀ ਜੀ, ਜਿਹੜੇ ਦੁਨੀਆਂ ਦੇ ਮੋਹ ਵਾਲੇ ਰਿਸ਼ਤੇ ਨੇ ਨਾ, ਜਿਵੇਂ ਮਾਂ ਤੇ ਪੁੱਤਰ ਦਾ ਰਿਸ਼ਤਾ, ਪਤੀ ਤੇ ਪਤਨੀ ਦਾ ਰਿਸ਼ਤਾ, ਮਿੱਤਰ ਤੇ ਮਿੱਤਰ ਦਾ ਰਿਸ਼ਤਾ, ਇਹ ਹੈ ਤਾਂ ਮੋਹ ਵਾਲੇ ਰਿਸ਼ਤੇ ਨਾ। ਸਤਿਗੁਰਾਂ ਨੇ ਇਸ ਮੋਹ ਵਾਲੇ ਰਿਸ਼ਤੇ ਨੂੰ ਮਨੁੱਖ ਹੰਡਾਉਂਦਾ ਹੈ, ਇਹਦੇ ਵਿੱਚ ਭੋਗ ਵੀ ਭੋਗਦਾ ਹੈ, ਸਵਾਦ ਵੀ ਮਾਣਦਾ ਹੈ, ਸੁੱਖ ਵੀ ਲੈਂਦਾ ਹੈ। ਸਤਿਗੁਰਾਂ ਨੇ ਉਸ ਮੋਹ ਭਰੇ ਰਿਸ਼ਤਿਆਂ ਦੀ ਉਦਾਹਰਨ ਦੇ ਕੇ ਸਾਨੂੰ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਲ ਜੋੜਨਾ ਕੀਤਾ। ਜਿਵੇਂ ਇੱਕ ਦੋ ਬਚਨ ਅਸੀਂ ਮਹਾਰਾਜ ਜੀ ਦਾ ਲੈਂਦੇ ਹਾਂ ਜੀ, ਹੁਣ ਅੱਜ ਦੇ ਬਚਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਤੀ, ਕਰਤਾਰ ਨੂੰ ਪਤੀ ਕਿਹਾ, ਤੇ ਜਿਹੜੀ ਜੀਵ ਆਤਮਾ ਇਹਦੇ ਲਈ ਪਤਨੀ ਸ਼ਬਦ ਵਰਤਿਆ ਹੈ। ਇਸ ਵਿੱਚ ਵਿਆਹ ਦਾ ਜ਼ਿਕਰ ਕੀਤਾ ਗਿਆ, ਜੋ ਆਪਾਂ ਅੱਗੇ ਪਾਠ ਕਰਾਂਗੇ ਨਾ ਜੀ। ਹੁਣ ਪਹਿਲੇ ਪਦੇ 'ਚ ਜੀ ਸੁਣਿਆ ਹੈ ਤੇ ਪਤਾ ਲੱਗ ਗਿਆ ਪ੍ਰਭੂ ਅਵਨਾਸ਼ੀ ਹੈ, ਸਾਜਾ ਸਾਜੋ ਸਮਾਨ ਇਕੱਠਾ ਹੋ ਗਿਆ ਹੈ, ਵਿਆਹ ਵਾਲਾ ਸਾਰਾ ਠਾਠ ਬਾਠ ਬਣ ਗਿਆ ਹੈ। ਪਰ ਸੰਗਤ ਜੀ, ਉਹ ਪਾਰ ਬ੍ਰਹਮ ਪਰਮੇਸ਼ਵਰ ਪਤੀ ਹੈ, ਆਤਮਾ ਨੂੰ ਪਤਨੀ ਕਿਹਾ ਗਿਆ ਹੈ। ਜਿਵੇਂ ਜਾਂਝੀ ਤੇ ਮਾਂਝੀ ਆਉਂਦੇ ਆ, ਇੱਕ ਸ਼ਬਦ ਅਸੀਂ ਪਿੰਡਾਂ 'ਚ ਵਰਦੇ ਹਾਂ ਧੇਤੇ ਤੇ ਪਤੇਤੇ, ਪੁਰਾਣੇ ਸਮੇਂ ਇੱਕ ਪਾਸੇ ਬੱਚੀ ਵਾਲਿਆਂ ਦਾ ਮੇਲ ਹੁੰਦਾ ਹੈ ਤੇ ਦੂਜੇ ਪਾਸੇ ਲੜਕੇ ਵਾਲਿਆਂ ਦਾ ਮੇਲ ਹੈ। ਜਿਹੜੇ ਲੜਕੇ ਵਾਲੇ ਨੇ ਉਹ ਜਾਂਝੀ ਬਣ ਕੇ ਆਉਂਦੇ ਨੇ, ਤੇ ਜਿਹੜੇ ਅੱਗੋਂ ਟਕਾਓ ਵੇਲੇ ਉਹਨਾਂ ਨੂੰ ਜੀ ਆਇਆ ਕਹਿੰਦੇ ਨੇ, ਉਹਨਾਂ ਨੂੰ ਆਪਾਂ ਮਾਂਝੀ ਕਹਿੰਦੇ ਹਾਂ। ਇਹ ਦੋਨੋਂ ਪੱਖ ਨੇ, ਪਰ ਇਹਦਾ ਅੰਤਰੀ ਵਰਥ ਹੈ। ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਮੈਂ ਇੱਕ ਦਿਨ ਕਿਹਾ ਸੀ ਤਿੰਨ ਤਰ੍ਹਾਂ ਦੇ ਵਿਆਹਾਂ ਦਾ ਜ਼ਿਕਰ ਹੈ ਜੀ ਬਾਣੀ 'ਚ। ਇੱਕ ਤਾਂ ਵਿਆਹ ਹੈ ਜਿਹੜਾ ਆਪਾਂ ਸੰਸਾਰੀ ਤੌਰ 'ਤੇ ਕਰਨੇ ਹਾਂ ਜੀ, ਇਉਂ ਕਹਿ ਲਓ ਪਤੀ ਪਤਨੀ ਜਾਂ ਮੇਲ ਫੀਮੇਲ ਦੇ ਸੁਮੇਲ ਤੋਂ ਪਹਿਲਾਂ ਧਰਮ ਦੀ ਮਰਿਆਦਾ ਅਨੁਸਾਰ ਉਸ ਨੂੰ ਆਪਾਂ ਵਿਆਹ ਕਹਿੰਦੇ ਹਾਂ, ਜਿਸ ਨੂੰ ਅੱਜ ਦੀ ਸ਼ਬਦਾਵਲੀ 'ਚ ਅਸੀਂ ਸ਼ਬਦ ਆਨੰਦ ਕਾਰਜ ਵਰਤਨੇ ਹਾਂ। ਉਂਝ ਸਤਿਗੁਰਾਂ ਨੇ ਇਹ ਸ਼ਬਦ ਵਿਆਹ ਬਾਣੀ 'ਚ ਬਹੁਤ ਥਾਵਾਂ 'ਤੇ ਵਰਤਿਆ ਹੈ। ਵਿਆਹੋ ਹੋਵਾ ਮੇਰੇ ਬਾਬੁਲਾ, ਇਹ ਸ਼ਬਦ ਵਰਤਿਆ ਹੈ। ਗੁਰਮੁਖ ਵਿਆਹਣ ਆਇਆ, ਗੁਰਦੁਆਰੇ ਹਮਰਾ ਵਿਆਹੋ ਜੇ ਹੋਵਾ, ਇਹ ਸ਼ਬਦ ਵਰਤੇ ਆ। ਪਰ ਅਸੀਂ ਚਲੋ ਸ਼ਬਦ ਆਨੰਦ ਕਾਰਜ ਸਾਡੀ ਗੁਰਮਤ ਮਰਿਆਦਾ ਵਿੱਚ ਹੈ। ਮੈਂ ਬੇਨਤੀ ਕਰਾਂ ਕਿ ਉਸ ਆਨੰਦ ਕਾਰਜ ਵਿੱਚ ਵੀ ਜੋ ਆਪਾਂ ਮਰਿਆਦਾ ਨਿਭਾਉਂਦੇ ਹਾਂ, ਕਿਉਂਕਿ ਸਤਿਗੁਰਾਂ ਦੀ ਬਾਣੀ ਸਿੱਖ ਦੀ ਲੋਕ ਤੇ ਪਰਲੋਕ ਵਿੱਚ ਬਾਂਹ ਪਕੜਦੀ ਹੈ, ਕਿਉਂਕਿ ਦੋਵੇਂ ਥਾਂ ਰੱਖੇ ਗੁਰ ਸੂਰੇ। ਪਰ ਸੰਗਤ ਜੀ, ਉਹ ਦੁਨਿਆਵੀ ਵਿਆਹ ਹੈ, ਪਰ ਹਕੀਕਤ ਵਿੱਚ ਉਸ ਵਿਆਹ ਦੀ ਮਰਿਆਦਾ ਨਿਭਾਉਂਦਿਆਂ ਵੀ ਜਿਹੜੀਆਂ ਚਾਰ ਲਾਵਾਂ ਦਾ ਪਾਠ ਕੀਤਾ ਜਾਂਦਾ, ਰੂਹਾਨੀ ਅਰਥ ਉਹਦੇ ਇਹੀ ਨੇ ਕਿ ਇਹ ਆਤਮਾ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਲ ਜੁੜ ਜਾਏ। ਇਉਂ ਕਹਿ ਲਓ ਆਤਮਾ ਦਾ ਪਰਮਾਤਮਾ ਨਾਲ ਮਿਲਾਪ। ਦੇਖੋ ਬਾਣੀ 'ਚ ਬੜੇ ਬਚਨ ਨੇ ਜੀ, ਮੈਂ ਦੋ ਤਿੰਨ ਬੇਨਤੀਆਂ ਕਰਾਂਗਾ। ਹੁਣ ਬਾਣੀ ਦੇ ਉਚਾਰਨ ਕਰਤੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ। ਆਪਾਂ ਜਦੋਂ ਸਰੀਰ ਦੀ ਗੱਲ ਕਰਾਂਗੇ ਤੇ ਇਹੀ ਕਹਾਂਗੇ, ਇਸਤਰੀ ਰੂਪ 'ਚ ਨਹੀਂ, ਮਰਦ ਰੂਪ ਵਿੱਚ ਨੇ, ਪਰ ਭਾਈ ਜੀ ਜਦੋਂ ਸਤਿਗੁਰੂ ਬਚਨ ਕਰਦੇ ਨੇ ਆਪਣੇ ਆਪ ਨੂੰ ਇਸਤਰੀ ਰੂਪ ਕਹਿ ਕੇ ਤੇ ਕਰਤਾਰ ਨੂੰ ਪਤੀ ਰੂਪ ਸਵੀਕਾਰਦੇ ਨੇ। ਗੁਰੂ ਅਮਰਦਾਸ ਜੀ ਦਾ ਬਚਨ ਹੈ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤੇਹਾ ਕਰੀ ਸਿੰਗਾਰ। ਇਹ ਸ਼ਬਦ ਵਰਤੇ, ਮੈਂ ਇਸਤਰੀ ਹਾਂ ਤੇ ਮੇਰਾ ਪਤੀ ਜਿਹੜਾ ਹੈ ਕੰਤ ਕਰਤਾਰ ਹੈ, ਤੇ ਜਿਹੋ ਜਿਹਾ ਮੇਰੇ ਕੰਤ ਨੂੰ ਭਾਉਂਦਾ ਮੈਂ ਉਹੋ ਜਿਹਾ ਸਿੰਗਾਰ ਕਰਦੀ ਹਾਂ। ਪਰ ਮੇਰੀ ਬੇਨਤੀ ਹੈ ਜੀ, ਗੁਰੂ ਅਮਰਦਾਸ ਜੀ ਦੇ ਬਚਨ ਨੇ, ਇੱਕ ਬਚਨ ਸਤਿਗੁਰੂ ਕੀ ਬਾਣੀ ਚ ਭਗਤ ਨਾਮ ਦੇਵ ਜੀ ਦਾ, ਉਸ ਵਿੱਚ ਇਸਤਰੀ ਰੂਪ ਹੋ ਕੇ ਬਚਨ ਕੀਤਾ, ਮੈਂ ਬੌਰੀ ਮੇਰਾ ਰਾਮ ਪਤਾਰ। ਗੁਰੂ ਅਮਰਦਾਸ ਜੀ ਨੇ ਕਿਹਾ ਮੈਂ ਕਾਮਣ ਮੇਰਾ ਕੰਤ ਕਰਤਾਰ, ਭਗਤ ਨਾਮਦੇਵ ਜੀ ਕਹਿੰਦੇ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸਿੰਗਾਰ, ਮੈਂ ਆਪਣੇ ਤਨ ਤੇ ਸਿੰਗਾਰ ਉਹੋ ਜਿਹਾ ਕਰਨੀ ਹੈ ਜਿਹੜਾ ਮੇਰੇ ਖਸਮ ਨੂੰ ਚੰਗਾ ਲੱਗਦਾ ਹੈ। ਪਰ ਇਹ ਸਿੰਗਾਰ ਦਾ ਅੰਤਰੀ ਵਰਥ ਹੈ, ਕੇਵਲ ਆ ਨਹੀਂ ਬਾਹਰ ਦੀ ਲਿਸ਼ਕ ਪੁਸ਼ ਜਿਹਨੂੰ ਮੇਕਅਪ ਕਹਿੰਦੇ ਆ। ਪਿਆਰਿਓ, ਇਸ ਦੇਹੀ ਨੂੰ ਸ਼ਬਦ ਸ਼ਿੰਗਾਰ ਹੈ, ਇਸ ਦੇਹੀ ਵਾਸਤੇ ਸਭ ਤੋਂ ਕੀਮਤੀ ਜਿਹੜਾ ਸ਼ਿੰਗਾਰ ਹੈ ਉਹ ਸ਼ਬਦ ਹੈ। ਜਿਸ ਦੇ ਹਿਰਦੇ ਵਿੱਚ ਸ਼ਬਦ ਦੀ ਰਹਿਮਤ ਹੋ ਜਾਏ ਉਹਦੀ ਚਮੜੀ ਨੂੰ ਕਿਸੇ ਰੰਗ ਦੀ ਮੁਥਾਜੀ ਨਹੀਂ ਰਹਿੰਦੀ, ਉਹ ਤਾਂ ਆਪ ਹੀ ਇੰਨਾ ਰੰਗਿਆ ਜਾਂਦਾ ਕਿ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ। ਮੈਂ ਫਿਰ ਬੇਨਤੀ ਉਸ ਵਿਸ਼ੇ ਤੇ ਆਉਣ ਲੱਗਾ ਕਿ ਉੱਥੇ ਮਹਾਰਾਜ ਆਪਣੇ ਆਪ ਨੂੰ ਪਤਨੀ ਰੂਪ ਚ ਕਹਿੰਦੇ ਆ। ਇੱਕ ਹੋਰ ਬਚਨ ਬਾਬਾ ਫਰੀਦ ਸਾਹਿਬ ਦੀ ਬਾਣੀ ਪੜ੍ਹਨੇ, ਉਹਨਾਂ ਦੇ ਸਲੋਕਾਂ ਵਿੱਚ ਉਹਨਾਂ ਨੇ ਪ੍ਰਭੂ ਵਸਲ ਨੂੰ ਪਤੀ ਤੇ ਪਤਨੀ ਦੇ ਸੰਯੋਗ ਨਾਲ ਤੁਲਨਾ ਦਿੱਤੀ ਹੈ। ਚਲੋ ਮੈਂ ਲਫ਼ਜ਼ ਥੋੜੇ ਜਿਹੇ ਵਰਤ ਰਿਹਾ ਵੇ, ਉਹਨਾਂ ਦਾ ਇੱਕ ਸਲੋਕ ਹੈ, ਅੱਜ ਨਾ ਸੁੱਤੀ ਕੰਤ ਸਿਓ ਸ਼ਬਦ ਵਰਤਿਆ, ਆਮ ਮਨੁੱਖ ਨਹੀਂ, ਕੰਤ ਦਾ ਅਰਥ ਪਰਮਾਤਮਾ ਪਤੀ। ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਖਾਏ। ਕਹਿੰਦੇ ਅੱਜ ਪਤੀ ਦਾ ਵਸਲ ਨਸੀਬ ਨਹੀਂ ਹੋਇਆ, ਮੇਰੇ ਤਨ ਦੇ ਅੰਗ ਜਿਹੜੇ ਨੇ ਥਕਾਵਟ ਵਿੱਚ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਦੁਹਾਗਣਾ ਨੂੰ, ਜਿਨ੍ਹਾਂ ਨੂੰ ਕਦੀ ਖਸਮ ਦਾ ਮਿਲਾਪ ਹਾਸਲ ਨਹੀਂ ਹੋਇਆ। ਅਖਰੀ ਅਰਥ ਤਾਂ ਇਹ ਨੇ ਜੀ, ਭਾਵ ਅਰਥ ਇਹ ਹੈ ਕਿ ਅੱਜ ਰਾਤ ਤੇਰੀ ਬੰਦਗੀ ਨਹੀਂ ਕਰ ਸਕਿਆ, ਅੱਜ ਰਾਤ ਤੇਰੀ ਇਬਾਦਤ ਨਹੀਂ ਕਰ ਸਕਿਆ, ਮੇਰੇ ਸਰੀਰ ਨੂੰ ਸਰੀਰ ਦੇ ਅੰਗ ਜਿਹੜੇ ਨੇ ਉਹ ਸੱਚਮੁੱਚ ਤੰਗ ਕਰ ਰਹੇ ਨੇ, ਥਕਾਵਟ ਚ ਨੇ, ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਿਨ੍ਹਾਂ ਜ਼ਿੰਦਗੀ ਦੀਆਂ ਇਹਨਾਂ ਰਾਤਾਂ ਇੰਨੀਆਂ ਰਾਤਾਂ ਸੌਂ ਕੇ ਕਰ ਦਿੱਤੀਆਂ, ਉਹਨਾਂ ਦਾ ਜੀਵਨ ਕਿਵੇਂ ਬਤੀਤ ਹੁੰਦਾ। ਮੈਂ ਅਰਜ਼ ਕਰਾਂ ਸਤਿਗੁਰਾਂ ਨੇ ਇਸ ਆਤਮਾ ਨੂੰ ਇਸ ਤਰੀਕਿਆਂ। ਇੱਕ ਹੋਰ ਬੇਨਤੀ, ਇੱਕ ਵਿਆਹ ਹੈ, ਅਸੰਸਾਰੀ ਸ਼ਬਦ ਵਰਤੇ ਨੇ ਜੀ, ਪਤੀ ਪਤਨੀ ਜਾਂਝੀ ਮਾਂਝੀ ਆਪਾਂ ਕਹਿੰਦੇ। ਸੰਗਤ ਜੀ, ਗੁਰਬਾਣੀ ਵਿੱਚ ਇੱਕ ਵਿਆਹ ਹੈ, ਉੱਥੇ ਕੋਈ ਮਰਦ ਕੰਤ ਬਣ ਕੇ ਨਹੀਂ ਆਉਂਦਾ, ਉੱਥੇ ਜਿੰਦ ਵਹੁਟੀ ਬਣਦੀ ਹੈ, ਤੇ ਇਸ ਜਿੰਦ ਨੂੰ ਵਰਨ ਵਾਲਾ ਲਾੜਾ ਜਿਹੜਾ ਮੌਤ ਆਉਂਦੀ ਹੈ। ਇਹ ਵੀ ਇੱਕ ਵਿਆਹ ਗੁਰਬਾਣੀ ਚ ਜੀ, ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਐ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਅੱਗੇ ਬਚਨੇ ਜਿੰਦ ਵਹੁਟੀ, ਬੜਾ ਪੁਰਾਣਾ ਸ਼ਬਦ ਹੈ ਸਾਡੇ ਪੰਜਾਬ ਦਾ ਜੀ, ਜਿੰਦ ਵਹੁਟੀ ਮਰਨ ਵਾਰ, ਉੱਥੇ ਮੌਤ ਲਾੜਾ ਬਣ ਕੇ ਆਈ ਹੈ। ਮਹਾਰਾਜ ਕਹਿੰਦੇ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਨਾਏ, ਮੌਤ ਨੇ ਵਰ ਕੇ ਲੈ ਜਾਣਾ ਹੈ। ਇਹਨੂੰ ਰੋਜ਼ ਆਪ ਜੀ ਸੋਹਿਲਾ ਸਾਹਿਬ ਵਿੱਚ ਪੜ੍ਹਦੇ ਹੋ, ਸੰਬਤ ਸਾਹਾ ਲਿਖਿਆ। ਮੈਂ ਬੇਨਤੀ ਕਰਾਂ, ਇੱਕ ਵਿਆਹ ਹੈ ਸੰਸਾਰੀ ਤੌਰ ਤੇ, ਜਿਹੜੇ ਅਸੀਂ ਆਨੰਦ ਕਾਰਜ ਕਰੋ, ਸ਼ਾਦੀ ਕਹੋ, ਵਿਆਹ ਕਹੋ, ਮੁਸਲਮਾਨ ਵੀਰ ਨਿਕਾਹ ਕਹਿਣ, ਕੋਈ ਮੈਰਿਜ ਕਹੇ, ਦੂਸਰੀ ਵਿੱਚ ਲਾੜਾ ਮੌਤ ਬਣ ਕੇ ਆਉਂਦੀ ਹੈ। ਮੌਤ ਇਉਂ ਕਹਿ ਲਓ ਲਾੜਾ ਹੈ, ਜਿੰਦ ਵਹੁਟੀ ਹੈ, ਇਹਦਾ ਵੀ ਸਾਹ ਲਿਖਿਆ। ਤੀਸਰਾ ਵਿਆਹ ਉਹ ਹੈ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧੇ ਦਾ ਹੁੰਦਾ ਹੈ, ਸਭ ਦਾ ਨਹੀਂ, ਉਸ ਵਿੱਚ ਮੌਤ ਲਾੜਾ ਨਹੀਂ, ਉਸ ਵਿੱਚ ਦੁਨਿਆਵੀ ਮਨੁੱਖ ਲਾੜਾ ਨਹੀਂ, ਉੱਥੇ ਭਗਵਾਨ ਕਰਤਾਰ ਆਪ ਲਾੜਾ ਬਣ ਕੇ ਆਉਂਦਾ, ਇਸ ਜੀਵ ਇਸਤਰੀ ਨੂੰ ਵਿਆਹ ਕੇ ਲੈ ਜਾਂਦਾ ਹੈ। ਤੇ ਜਿਨ੍ਹਾਂ ਦਾ ਉਹ ਵਿਆਹ ਹੋਇਆ ਉਹਨਾਂ ਨੇ ਬਾਣੀ ਚ ਬਚਨ ਵੀ ਕਿਹਾ, ਕਬੀਰ ਸਾਹਿਬ ਨੇ ਆਪਣੀਆਂ ਲਾਵਾਂ ਦਾ ਜ਼ਿਕਰ ਕੀਤਾ, ਇਹ ਸ਼ਬਦ ਹੈ, ਤਨ ਰੈਨੀ ਮਨ ਪੁਨਰਪ ਕਰਹੂ ਪਾਚੋ ਤਤ ਬਰਾਤੀ, ਰਾਮ ਰਾਏ ਸੋ ਭਾਵਰ ਲੇਹੂ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ राम पतारा। देखो शब्द की कहंदे ने मैं अपने घर विच बैठी हां, हे सखियो इत्थे सुहागणी शब्द वरत्या जी, आम कुवारियां सहेलियां नहीं वरत्या। गाओ गाओरी दुल्हनी, दुल्हनी दा अर्थ है जेड़ियां दुल्हे नाल परनाइयां जा चुकियां ने। इहदा भाव जिन्हां मनुखां नूं वाहिगुरु जी दा वसल मिलाप नसीब हो गया, हे संत जनो जेड़े साईं विच अभेद हो, आओ तुसी खुशी दे मंगल गाओ, असीसां दिओ, क्योंकि मेरा खसम मैनूं घर व्याहण वास्ते आ रहा है। मैं बेनती करां जी, अज ओही बचन महाराज कह रहे, उस विच जिवें आपां लावां करने आ जी, सतगुरां ने तां हर शब्द जेड़ा दास ने एक बार बेनती कीती सी जी कि सतगुरां ने लावां सोई राग च उच्चारण कीतियां ने, ते सोई राग नूं विद्वान सज्जन कहिंदे ने ਇਹ ਮਿਲਾਪ ਦਾ ਰਾਗ ਹੈ, ਇਹ ਵਿਛੋੜਾ ਦੂਰ ਕਰਦਾ ਹੈ। ਤੇ ਜਿੰਨੇ ਸਾਡੇ ਆਨੰਦ ਕਾਰਜ ਨਾਲ ਸੰਬੰਧਿਤ ਜ਼ਿਆਦਾ ਸ਼ਬਦ ਨੇ ਉਹ ਸੰਗਤ ਜੀ ਸੋਈ ਰਾਗ ਵਿੱਚ ਹੀ ਮਿਲਦੇ ਨੇ। ਭਾਵਾਂ ਕਿ ਸੋਈ ਰਾਗ ਦੀ ਆਰੰਭਤਾ ਭਾਂਡੇ ਧੋਣ ਤੋਂ ਹੈ ਨਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਐਕੋ ਜਾਵੋ। ਪਰ ਆਪ ਜੀ ਦੇਖੋ, ਅਕਸਰ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਹਮ ਘਰ ਸਾਜਨ ਆਏ, ਇਹ ਸੋਈ ਰਾਗ ਵਿੱਚ ਹੈ। ਸੰਗਤ ਜੀ ਇੱਕ ਪਾਠ ਹੁੰਦਾ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਕੁੜਮਾਈ ਜਿਹਨੂੰ ਆਪਾਂ ਕਹਿੰਦੇ ਹਾਂ, ਅੱਜ ਕੱਲ ਦੀ ਸ਼ਬਦਾਵਲੀ ਜਿਹਨੂੰ ਸਾਡੇ ਸੱਜਣ ਸ਼ਗਨ ਸ਼ਬਦ ਵਰਤਦੇ ਆ ਜੀ, ਸ਼ਗਨ ਵਰਤਦੇ ਆ ਨਾ ਜੀ, ਅੱਜ ਸ਼ਗਨ ਲੱਗਣਾ ਹੈ। ਪਰ ਪੁਰਾਤਨ ਜਿਹੜਾ ਸ਼ਬਦ ਸੀ ਜਿਹੜਾ ਐਸਤਾ ਐਸਤਾ ਖਤਮ ਹੋ ਗਿਆ, ਉਹ ਕੁੜਮਾਈ ਸੀ। ਸ਼ਗਨ ਤੇ ਕੁੜਮਾਈ ਦੇ ਅਰਥਾਂ ਚ ਬੜਾ ਫਰਕ ਹੈ। ਫਿਰ ਅਰੀ ਸੁਣਿਓ, ਕਈ ਵਾਰੀ ਆਪਾਂ ਕਹਿੰਦੇ ਹਾਂ ਜੀ ਕਿਸੇ ਘਰ ਬਣਾਇਆ ਸੀ ਸ਼ਗਨ ਪਾਉਣ ਚੱਲੇ ਹਾਂ, ਅਸੀਂ ਕਹਿੰਦੇ ਵਿਆਹ ਜੀ ਸ਼ਗਨ ਪਾਉਣ ਚੱਲੇ ਹਾਂ, ਬੱਚਾ ਹੋਏ ਜੀ ਸ਼ਗਨ ਦੇਣ ਚੱਲੇ ਹਾਂ। ਕੁੜਮਾਈ ਦੇ ਅਰਥ ਸ਼ਗਨ ਨਹੀਂ, ਕੁੜਮਾਈ ਦਾ ਅਰਥ ਹੈ ਕੁਟੰਬ ਵਿੱਚ ਮਿਲਾਉਣਾ। ਇਹ ਕੋੜਮੇ ਤੋਂ ਸ਼ਬਦ ਬਣਿਆ, ਕੁੜਮ ਤੋਂ। ਕੁੜਮਾਈ ਤਾਂ ਵਿਆਹ ਤੋਂ ਪਹਿਲਾਂ ਹੁੰਦੀ ਹੈ ਨਾ, ਕੁੜਮਾਈ ਦੀ ਜਿਹੜੀ ਰਸਮ ਹੈ, ਮੈਂ ਰਸਮ ਸ਼ਬਦ ਵਰਤ ਰਿਹਾ, ਕੁੜਮਾਈ ਦਾ ਮਤਲਬ ਹੈ ਕਿ ਬੱਚੇ ਨੂੰ ਆਪਣੇ ਕੁਟੰਬ ਵਿੱਚ ਮਿਲਾਉਣ ਦੀ ਪਹਿਲੀ ਪ੍ਰਕਿਰਿਆ। ਕਿ ਜਦੋਂ ਕੁਟੰਬ ਵਿੱਚ ਮਿਲਣਾ, ਉੱਥੇ ਸਤਿਗੁਰਾਂ ਨੇ ਕਿਹਾ ਭਾਈ ਕਿ ਜਿਵੇਂ ਆਹ ਕੁਟੰਬ ਵਿੱਚ ਮਿਲਾਉਣ ਲਈ ਕੁੜਮਾਈ ਹੈ, ਕਹਿੰਦੇ ਅੰਦਰ ਦੀ ਕੁੜਮਾਈ ਪਤਾ ਕਦੋਂ ਹੁੰਦੀ ਹੈ, ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਕਹਿੰਦੇ ਭਾਈ ਸਿੱਖੋ, ਜਦੋਂ ਸਤ ਸੰਤੋਖ ਹਿਰਦੇ ਵਿੱਚ ਪ੍ਰਗਟ ਹੋਣ ਲੱਗ ਪਵੇ, ਸਮਝੋ ਇਹ ਰੱਬ ਦੇ ਮਿਲਾਪ ਤੋਂ ਪਹਿਲਾਂ ਕੁੜਮਾਈ ਦੀ ਰਸਮ ਹੋ ਗਈ। ਮੈਂ ਇੱਕ ਸ਼ਬਦ ਸਿਰਫ ਇੱਕ ਤੁੱਕ ਲਈ ਹੈ, ਉਸ ਤੋਂ ਅਗਲੀ ਬੇਨਤੀ ਜੀ। ਫਿਰ ਸਾਡੇ ਵਿਚੋਲੇ ਵਿਆਹਾਂ ਚ ਵਿਚੋਲਾ ਹੁੰਦਾ ਜੀ, ਜਿਹੜਾ ਦੋਨਾਂ ਪਾਸਿਓਂ ਗੱਲਬਾਤ ਕਰਦਾ। ਸਤਿਗੁਰਾਂ ਨੇ ਬਾਣੀ ਚ ਇੱਕ ਸ਼ਬਦ ਵਰਤਿਆ ਹੈ, ਕਹਿਣ ਲੱਗੇ ਜੇ ਪਰਮੇਸ਼ਵਰ ਨਾਲ ਕਿਸੇ ਦਾ ਵਿਆਹ ਹੋਣਾ ਹੈ ਨਾ, ਤੇ ਉਸ ਵਿੱਚ ਵਿਚੋਲਾ ਸਿਰਫ ਸਤਿਗੁਰੂ ਆਪ ਖਲੋਂਦਾ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਜਾਂ ਅਸੀਂ ਪਾਠ ਕਰਨੇ ਆ ਕਿ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੇ ਮਿਲਕੰਤ ਪਛਾਣਾ। ਉੱਥੇ ਸਤਿਗੁਰੂ ਵਿਚੋਲੇ ਨੇ, ਆਪ ਜੀਵ ਇਸਤਰੀ ਨੂੰ ਪ੍ਰਭੂ ਨਾਲ ਮਿਲਾਉਂਦੇ ਆ। ਇੱਕ ਹੋਰ ਬੇਨਤੀ ਜੀ, ਅਸੀਂ ਚਾਰ ਲਾਵਾਂ ਦਾ ਪਾਠ ਕਰਨੇ ਆ। ਲਾਵਾਂ ਸ਼ਬਦ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਉਸੇ ਸ਼ੰਤ ਵਿੱਚ ਆਇਆ, ਹੋਰ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਲਾਮ ਸ਼ਬਦ ਨਹੀਂ ਆਇਆ। ਆਪ ਜੀ ਦੇਖੋ, ਫੇਰੇ ਸ਼ਬਦ ਆਵੇਗਾ, ਗੁਣੀ ਗਿਆਨੀ ਬੈ ਮਤਾ ਪਕਾਇਆ ਫੇਰੇ ਤਤ ਦਵਾਏ, ਭਾਵਰ ਸ਼ਬਦ ਆਵੇਗਾ। ਹੁਣੇ ਮੈਂ ਸ਼ਬਦ ਵਰਤਿਆ, ਰਾਮ ਰਹਿ ਸੋ ਭਾਵਰ ਲਿਖੂ। ਲਾਮ ਸ਼ਬਦ ਸਿਰਫ ਧੰਨ ਗੁਰੂ ਰਾਮਦਾਸ ਜੀ ਦੇ ਚੱਲਦੇ ਹੋਏ ਛੰਤ ਨੇ। ਪਿਆਰੋ, ਸੱਚ ਹੈ ਕਿ ਜੇ ਟੇਕ ਕੇ ਲਾਵਾਂ ਦੀ ਵਿਚਾਰ ਕੀਤੀ ਜਾਏ ਇਹਨਾਂ ਚਾਰ ਪਦਿਆਂ ਦੀ, ਇਸ ਵਿੱਚ ਕੱਲਾ ਦੁਨਿਆਵੀ ਨਹੀਂ। ਅੱਜ ਹੈ ਕੀ ਹੈ ਜੀ, ਮੈਂ ਨੈਗੇਟਿਵ ਨਹੀਂ ਕਹਿੰਦਾ, ਅਜੇ ਬਾਹਰ ਹੈ ਜੇ ਕੁਝ ਬਚਿਆ, ਅਮੈਰੀਕਾ ਕਨੇਡਾ ਇੰਗਲੈਂਡ 'ਚ, ਉੱਥੇ ਜਦੋਂ ਆਨੰਦ ਕਾਰਜ ਹੁੰਦਾ, ਜੇ 100 ਬੰਦਾ 200 ਬੰਦਾ ਵਿਆਹ ਵਿੱਚ ਆਇਆ ਨਾ, ਤੇ 100-200 ਬੰਦੇ ਨੇ 2 ਘੰਟੇ ਗੁਰੂ ਜੀ ਦੀ ਹਜ਼ੂਰੀ 'ਚ ਬਹਿਣਾ ਹੈ ਆਨੰਦ ਕਾਰਜ ਵੇਲੇ। 1000 ਬੰਦਾ ਹੈ ਤੇ 1000, ਕਿਸੇ ਕੋਈ ਬੰਦਾ ਤੁਹਾਨੂੰ ਬਾਹਰ ਖਲੋਤਾ ਨਹੀਂ ਮਿਲੇਗਾ। ਜਲ ਪਾਣੀ ਛੱਕ ਕੇ ਸਾਰੇ ਲਾਵਾਂ ਵਿੱਚ ਸ਼ਮੂਲੀਅਤ ਕਰਦੇ ਨੇ, ਪਰ ਇੱਥੇ ਹਾਲ ਇੰਨਾ ਕੁ ਮੰਦੜਾ ਹੋ ਚੁੱਕਾ ਜੀ। ਖਾਣ ਪੀਣ ਵਾਲੇ ਹਜ਼ਾਰਾਂ ਹੋਣਗੇ, ਆਨੰਦ ਕਾਰਜ ਵੇਲੇ ਜਦੋਂ ਅਰਦਾਸਾਂ ਦੀ ਲੋੜ ਹੈ, ਜਦੋਂ ਅਸੀਸਾਂ ਦੀ ਲੋੜ ਹੈ, ਜਦੋਂ ਸੱਚ ਹੈ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਦੀ ਲੋੜ ਹੈ ਪਿਆਰੇ, ਉਦੋਂ ਕਿੰਨੇ ਕੁ ਜੀ ਕੋਲ ਬੈਠੇ ਹੁੰਦੇ ਆ, ਸਿਰਫ ਇੱਕ ਫਾਰਮੈਲਿਟੀ ਜੀ ਪੂਰੀ ਕਰਨੇ ਹੁੰਦੇ ਆ। ਇਹ ਜਿਹੜੀਆਂ ਚਾਰ ਲਾਵਾਂ ਨੇ ਇਹ ਪ੍ਰਵਿਰਤੀ ਕਰਮ ਤੋਂ ਲੈ ਕੇ ਸਹਿਜ ਅਵਸਥਾ ਤੱਕ ਸਾਨੂੰ ਲੈ ਜਾਂਦੀਆਂ ਨੇ। ਇਹ ਚਾਰ ਲਾਵਾਂ ਸਾਡੇ ਆਤਮਿਕ ਜੀਵਨ ਦੇ ਪੜਾਅ ਨੇ। ਮੈਂ ਥੋੜ੍ਹਾ ਜਿਹਾ ਆਪ ਜੀ ਨੂੰ ਬੇਨਤੀ ਤਾਂ ਕਰਨ ਲੱਗਾ, ਜੇ ਸੰਬੰਧਿਤ ਇਸ ਨਾਲ ਹੈ ਕਿ ਵਰ ਨਾਲ, ਪਹਿਲੀ ਲਾਮ ਹੈ ਪ੍ਰਵਿਰਤੀ ਕਰਮ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਨ ਦਰਡਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ। ਪਹਿਲੀ ਲਾਭ ਪ੍ਰਵਿਰਤੀ ਕਰਮ ਹੈ। ਪ੍ਰਵਿਰਤੀ ਦਾ ਅਰਥ ਹੈ ਪ੍ਰਵੇਸ਼ ਕਰਨਾ। ਉਂਝ ਗੁਰਸਿੱਖੀ ਵਿੱਚ ਪ੍ਰਵਿਰਤੀ ਤੇ ਨਿਰਵਿਰਤੀ ਦੋਨੋਂ ਸਵੀਕਾਰ ਨੇ ਜੀ। ਪ੍ਰਵਿਰਤੀ ਦਾ ਅਰਥ ਹੈ ਪ੍ਰਵੇਸ਼ ਕਰਨਾ। ਸਿੱਖ ਨੇ ਪ੍ਰਵਿਰਤੀ ਕਰਮ ਵਿੱਚ ਵਹਿ ਰਹਿ ਕੇ ਵੀ ਨਿਰਵਿਰਤੀ ਰਹਿਣਾ ਹੈ। ਭਾਵਾਂ ਪਹਿਲੀ ਲਾਮ ਦਾ ਭਾਵ ਹੈ ਕਿ ਕੱਲਾ ਗ੍ਰਿਸ਼ਤ ਵਿੱਚ ਪ੍ਰਵੇਸ਼ ਨਾ ਕਰ ਮਨੁੱਖ, ਕਿ ਸੱਚ ਏਵੇ ਆਤਮਕ ਜੀਵਨ ਵਿੱਚ ਰੱਬ ਦੇ ਮਿਲਾਪ ਦੀ ਪਹਿਲੀ ਪ੍ਰਵਿਰਤੀ ਕਰਮ ਏਵੇ ਤੂੰ ਧਰਮ ਨੂੰ ਦ੍ਰਿੜ ਕਰ, ਤੇ ਧਰਮ ਨੂੰ ਦ੍ਰਿੜ ਕਰਨਾ ਕਰਤਾਰ ਦੇ ਨਾਮ ਨੂੰ ਜਪਣਾ। ਪਹਿਲਾ ਸਟੈਪ ਏਵੇ ਜੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ। ਉਂਝ ਮੈਂ ਫਿਰ ਬੇਨਤੀ ਕਰਦਿਆਂ, ਸਿੱਖ ਗ੍ਰਿਸ਼ਤ ਵਿੱਚ ਪ੍ਰਵਿਰਤ ਵਿੱਚ ਰਹਿ ਕੇ ਨਿਰਵਿਰਤ ਹੈ। ਜਿਵੇਂ ਅਕਸਰ ਵਿਆਹ ਵਿੱਚ ਹਰ ਪ੍ਰਚਾਰਕ ਇਹ ਪ੍ਰਮਾਣ ਦਿੰਦਾ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਣੇ, ਦੋ ਉਦਾਹਰਣ ਹੈ ਨਾ। ਕਮਲ ਦਾ ਫੁੱਲ ਪ੍ਰਵਿਰਤ ਹੈ ਪਰ ਸੰਗਤ ਜੀ ਨਾਲ ਨਿਰਵਿਰਤ ਵੀ ਹੈ। ਕਮਲ ਦਾ ਫੁੱਲ ਜੜਾਂ ਆਪਣੀਆਂ ਪਾਣੀ ਵਿੱਚ ਚਿੱਕੜ ਵਿੱਚ ਰੱਖਦਾ, ਉਹ ਪ੍ਰਵਿਰਤੀ ਹੈ ਉਹਦੀ, ਪਰ ਆਪਣੇ ਫੁੱਲ ਨੂੰ ਚਿੱਕੜ ਨਾਲ ਭਿੱਜਣ ਨਹੀਂ ਦਿੰਦਾ, ਉਹਨੂੰ ਦਾਗ ਨਹੀਂ ਲੱਗਣ ਦਿੰਦਾ। ਜੜਾਂ ਪ੍ਰਵਿਰਤ ਨੇ, ਫੁੱਲ ਨਿਰਵਿਰਤ ਹੈ। ਮੁਰਗਾਬੀ ਪਾਣੀ ਵਿੱਚ ਆਉਂਦੀ ਹੈ, ਪੈਰ ਉਹਦੇ ਪਾਣੀ ਵਿੱਚ ਪ੍ਰਵਿਰਤ ਨੇ, ਪਰ ਖੰਭ ਜਿਹੜੇ ਨੇ ਉਹਦੇ ਨਿਰਵਿਰਤ ਨੇ। ਸਤਿਗੁਰਾਂ ਨੇ ਕਿਹਾ ਪ੍ਰਵਿਰਤੀ ਕਰਮ ਧਰਮ ਦ੍ਰਿੜ ਕਰਨਾ। ਅਗਲਾ ਇਹ ਜੀ ਧਰਮ ਕੌਣ ਦ੍ਰਿੜ ਕਰਾਏਗਾ, ਨਾਮ ਕੌਣ ਦ੍ਰਿੜ ਕਰਾਏਗਾ। ਅਗਲੀ ਲਾਮ ਹੈ ਹਰ ਦੂਜੜੀ ਲਾਮ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ, ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਦੂਸਰੀ ਲਾਮ ਸਤਿਗੁਰ ਪੁਰਖ ਦਾ ਮਿਲਾਪ ਹੈ, ਧਰਮ ਦ੍ਰਿੜ ਕਰਾਉਣ ਵਾਲੇ, ਨਾਮ ਦ੍ਰਿੜ ਕਰਾਉਣ ਵਾਲੇ ਸਮਰੱਥ ਸਤਿਗੁਰੂ ਨੇ, ਉਹਨਾਂ ਨੇ ਕਰਤਾਰ ਦਾ ਭੈ ਅੰਦਰ ਵਸਾ ਦਿੱਤਾ, ਉਸ ਭੈ ਵਿੱਚੋਂ ਨਿਰਭਉ ਨੇ ਜਨਮ ਲਿਆ ਹੈ। ਤੇ ਅਗਲੀ ਤੀਸਰੀ ਲਾਮ ਚਾਕ ਤੇ ਬੈਰਾਗ ਦੀ ਹੈ, ਇਹ ਵੀ ਆਤਮਕ ਅਵਸਥਾ ਸਾਰੀਆਂ। ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀਓ। ਚਾ ਤੇ ਬੈਰਾਗ ਦੋਨੋਂ ਨੇ, ਇੱਕ ਪਾਸੇ ਬਿਰਹਾ ਦੀ ਕਾਂਗ ਉੱਠਦੀ ਹੈ ਤੇ ਜਗਿਆਸੂ ਬੇਬਲ ਹੋ ਕੇ ਬੈਰਾਗ ਵਿੱਚ ਜ਼ਾਰੋ ਜ਼ਾਰ ਹੁੰਦਾ, ਤੇ ਦੂਜੇ ਪਾਸੇ ਰੋਣ ਤੋਂ ਬਾਅਦ ਇੱਕ ਚਾਹ ਬਣਦਾ ਹੈ ਕਿ ਸਾਈਂ ਦੇ ਨਾਲ ਮਿਲਾਪ ਹੋਣਾ ਹੈ। ਪਿਆਰਿਓ ਚੌਥੀ ਲਾਮ ਹੈ, ਤਾਂ ਸਿਰਫ ਇੱਕ ਇੱਕ ਤੁੱਕ ਲਈ ਜੀ। ਹਰ ਚੌਥੜੀ ਲਾਮ ਮਨ ਸਹਿਜ ਪਾਇਆ ਹਰ ਪਾਇਆ ਬਲਰਾਮ ਜੀਓ। ਚੌਥੀ ਲਾਮ ਸਹਿਜ ਅਵਸਥਾ ਦੀ ਹੈ, ਖਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਪਾਣ ਦੀ ਹੈ। ਇੱਥੇ ਅੱਜ ਸਤਿਗੁਰਾਂ ਨੇ ਬਚਨ ਕੀਤੇ ਨੇ ਜੀ। ਪਹਿਲਾ ਪਦਾ ਸੀ ਕਿ ਵਿਆਹ ਦਾ ਸਾਜੋ ਸਮਾਨ ਇਕੱਠਾ ਕਰਦੇ ਪਏ ਆ, ਤੇ ਮਹਾਰਾਜ ਬਚਨ ਕਰ ਰਿਹਾ ਭਾਈ ਸਿੱਖੋ ਜਦੋਂ ਵਾਹਿਗੁਰੂ ਦੇ ਗੁਣ ਗਾਏ ਨਾ, ਇਹ ਸਾਰਾ ਸਮਾਨ ਇਕੱਠਾ ਹੋ ਗਿਆ। ਫਿਰ ਇਹ ਵੀ ਸੁਣ ਲਿਆ ਕਿ ਵਾਹਿਗੁਰੂ ਐਸੇ ਪਤੀ ਨੇ ਜਿਹੜਾ ਕਦੀ ਖਤਮ ਨਹੀਂ ਹੁੰਦਾ, ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ। ਉਸ ਪਤੀ ਨੇ ਕਦੀ ਮਰਨਾ ਨਹੀਂ, ਇੱਕ ਹੋਰ ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਇੱਥੇ ਸਤਿਗੁਰੂ ਕਹਿੰਦੇ ਨੇ ਹੇ ਸਖੀਏ ਮੈਨੂੰ ਦੱਸ ਉਹ ਅਵਨਾਸ਼ੀ ਵਰ ਕਿਵੇਂ ਮਿਲਦਾ ਹੈ, ਮੈਨੂੰ ਦੱਸ ਉਹ ਪਰਮਾਤਮਾ ਪਤੀ ਕਿਸ ਜੁਗਤੀ ਨਾਲ ਮਿਲਦਾ ਹੈ, ਮੈਂ ਖਲੋ ਕੇ ਉਹਦੀ ਸੇਵਾ ਕਰਨੀ ਖਾਂ ਤੇ ਉਹਦੇ ਚਰਨਾਂ ਚ ਬੇਨਤੀ ਕਰਦੀ ਖਾਂ।
ਭਇਆ ਸੁਮਹੜਾ ਹਰ ਰਤਨ ਵਿਸਾਹਾ ਰਾਮ,
ਭਇਆ ਸਮਾਹੜਾ। ਸਮਾਹੜਾ ਦਾ ਲਫਜ਼ੀ ਅਰਥ ਆਨੰਦ ਸਹਿਤ, ਜਿਵੇਂ ਸ਼ਬਦ ਉਮਾਹੜਾ ਨੀ, ਸਮਾਹੜਾ ਦਾ ਅਰਥ ਆਨੰਦ ਸਹਿਤ। ਸਤਿਗੁਰੂ ਕਹਿੰਦੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਨੇ ਕਿਰਪਾ ਕੀਤੀ ਹੈ ਕਿ ਮਨ ਦੇ ਅੰਦਰ ਇਹ ਆਨੰਦ ਪੈਦਾ ਹੋ ਗਿਆ। ਕਦੋਂ? ਜਦੋਂ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਵਪਾਰ ਕੀਤਾ ਹੈ।
ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ,
ਇਹ ਪਾਰ ਬ੍ਰਹਮ ਪਰਮੇਸ਼ਵਰ ਦਾ ਜਿਹੜਾ ਨਾਮ ਰਤਨ ਹੈ, ਖੋਜ ਕਰਨ ਵਾਲਿਆਂ ਨੇ ਖੋਜਿਆ, ਕਿ ਇਹ ਨਾਮ ਰਤਨ ਕਿੱਥੋਂ ਮਿਲਦਾ ਹੈ। ਅੱਗੇ ਸਤਿਗੁਰੂ ਕਹਿੰਦੇ ਆ, ਭਗਤੀ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਵਿੱਚੋਂ ਲੱਭਦਿਆਂ ਲੱਭਦਿਆਂ ਇਹ ਲੱਭ ਗਿਆ। ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਖੋਜ ਵਾਲਿਆਂ ਨੇ ਇਹ ਪ੍ਰਭੂ ਦੇ ਸੰਤ ਜਨਾਂ ਦੇ ਕੋਲੋਂ ਲੱਭਾ ਹੈ।
ਮਿਲੇ ਸੰਤ ਪਿਆਰੇ ਦਇਆ ਧਾਰੇ,
ਕਹਿੰਦੇ ਨੇ ਪਿਆਰ ਮਹਾਤਮਾ ਦੇ ਪਿਆਰੇ ਸੰਤ ਜਨ ਮਿਲੇ ਜਿਹੜੇ ਦਇਆ ਨੂੰ ਧਾਰਨ ਕਰਨ ਵਾਲੇ ਹਨ।
ਕਤ ਹੈ ਅਕਥ ਵਿਚਾਰੋ,
ਉਹ ਸੰਤ ਜਨ ਮਿਲੇ ਉਹਨਾਂ ਨੇ ਉਸ ਪਰਮਾਤਮਾ ਦੀ ਕਥਾ ਸੁਣਾਈ ਜਿਹਨੂੰ ਅੱਜ ਤੱਕ ਕੋਈ ਕਥ ਨਹੀਂ ਸਕਿਆ, ਕਿਉਂਕਿ ਉਹ ਤਾਂ ਅਕਥ ਹੈ ਜੀ। ਜਿੰਨੀ ਮਰਜ਼ੀ ਕਥਾ ਕਰ ਲਓ, ਸਾਰੇ ਧਰਮ ਕੱਲੇ ਧਰਤੀ ਨਹੀਂ, ਜਿੰਨੀਆਂ ਧਰਤੀਆਂ ਨੇ ਸਾਰੇ ਧਰਤੀ ਦੇ ਜੀਵ ਉਸ ਨੂੰ ਕਥਨ ਲੱਗ ਪੈਣ, ਉਹ ਫਿਰ ਵੀ ਪੂਰਾ ਕਥਿਆ ਨਹੀਂ ਜਾਂਦਾ। ਇਸੇ ਕਰਕੇ ਸਤਿਗੁਰਾਂ ਨੇ ਉਹਦੇ ਲਈ ਸ਼ਬਦ ਅਕਥ ਕਹਾਣੀ ਵਰਤਿਆ ਹੈ। ਹਜ਼ੂਰ ਨੇ ਕਿਹਾ ਕਿ ਪਰਮਾਤਮਾ ਦੇ ਸੰਤ ਜਨ ਦਇਆ ਦੇ ਘਰ ਵਿੱਚ ਆਏ, ਅਕਥ ਪ੍ਰਭੂ ਦੀ ਕਹਾਣੀ ਅਕਥ ਦੀ ਕਥਾ ਸੁਣਾਈ ਹੈ।
ਇੱਕ ਚਿੱਤ ਇੱਕ ਮਨ ਧਿਆਏ ਸੁਆਮੀ,
ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰ ਹੋ ਕੇ ਜਗਤ ਦੇ ਸਵਾਮੀ ਵਾਹਿਗੁਰੂ ਜੀ ਨੂੰ ਧਿਆਉਣਾ ਕੀਤਾ ਹੈ।
ਲਾਏ ਪ੍ਰੀਤ ਪਿਆਰੋ,
ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਨੂੰ ਪਿਆਰ ਕਰਕੇ, ਬੱਧਾ ਚੱਟੀ ਨਹੀਂ, ਪਿਆਰ ਦੇ ਨਾਲ ਸ਼ਰਧਾ ਨਾਲ ਭੇਜ ਕੇ ਇਕਾਗਰ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ।
ਕਰ ਜੋੜ ਪ੍ਰਭ ਪਹਿ ਕਰ ਬੇਨਤੀ,
ਹਜ਼ੂਰ ਬਚਨ ਕਰਦੇ ਨੇ ਜਦੋਂ ਪੁੱਛਿਆ ਸਖੀਏ ਉਹ ਸਾਈ ਕਿਵੇਂ ਮਿਲੇਗਾ, ਇਹਦਾ ਹੁਣ ਉੱਤਰ ਮਿਲ ਰਿਹਾ। ਇੱਕ ਮਨ ਇੱਕ ਚਿੱਤ ਹੋ ਕੇ ਪਿਆਰ ਚ ਭਿੱਜ ਕੇ ਉਸ ਪਰਮਾਤਮਾ ਦਾ ਸਿਮਰਨ ਕਰ। ਤੇ ਅਗਲਾ ਬੇਨਤੀ ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਆ ਕਿ ਅਸੀਂ ਦੋਨੋਂ ਹੱਥ ਜੋੜ ਕੇ ਕਰਤਾਰ ਵਾਹਿਗੁਰੂ ਜੀ ਅੱਗੇ ਬੇਨਤੀ ਕਰਦੇ ਹਾਂ।
ਮਿਲੇ ਹਾਰ ਜਸ ਲਾਹਾ,
ਹੇ ਵਾਹਿਗੁਰੂ ਜੀ ਕਿਰਪਾ ਕਰੋ, ਇਸ ਮਨੁੱਖਾ ਜਨਮ ਦਾ ਲਾਹਾ ਬੰਦਗੀ ਹੈ, ਖਰੀ ਜਸ ਹੈ, ਇਹ ਸਾਡੀ ਝੋਲੀ ਵਿੱਚ ਪਾਵੋ।
ਬਿਨਵੰਤ ਨਾਨਕ ਦਾਸ ਤੇਰਾ,
ਸਤਿਗੁਰੂ ਫਿਰ ਬੇਨਤੀ ਕਰ ਰਿਹਾ ਦੂਸਰੇ ਪਦੇ ਦੀ ਸਮਾਪਤੀ ਦੇ ਕਿ ਅਸੀਂ ਆਪ ਜੀ ਦੇ ਦਾਸ ਹਾਂ, ਆਪ ਜੀ ਦੇ ਸੇਵਕ ਹਾਂ।
ਮੇਰਾ ਪ੍ਰਭ ਅਗਮ ਅਥਾਹ,
ਮੇਰਾ ਪਾਰ ਬ੍ਰਹਮ ਪਰਮੇਸ਼ਵਰ ਜਿਹੜਾ ਅਗਮ, ਜਿਹਦੇ ਤੱਕ ਸਾਡੀ ਪਹੁੰਚ ਨਹੀਂ, ਅਥਾ ਜਿਹੜਾ ਇੰਨਾ ਗਹਿਰਾ ਹੈ ਕਿ ਜਿਸ ਦਾ ਕੋਈ ਥਾ ਅੰਤ ਨਹੀਂ ਪਾ ਸਕਦਾ।
ਆਹਾ ਅਟਲ ਗਣਿਆ,
ਸਤਿਗੁਰੂ ਇੱਥੇ ਬਚਨ ਕਰ ਰਿਹਾ ਕਿ ਪਰਮਾਤਮਾ ਦੇ ਮਿਲਣ ਦਾ ਜਿਹੜਾ ਸਾਹ ਹੈ, ਸਾਹ ਸ਼ਬਦ ਆਪਾਂ ਸਮਝਦੇ ਜਿਹੜਾ ਤਰੀਕ ਮਿਥੀ ਗਈ ਹੈ, ਕਹਿੰਦੇ ਉਹ ਅਟਲ ਹੈ, ਉਹਨੂੰ ਕੋਈ ਸੰਸਾਰ ਦੀ ਤਾਕਤ ਟਾਲ ਨਹੀਂ ਸਕੇਗੀ।
ਪੂਰਨ ਸੰਜੋਗੋ ਰਾਮ,
ਪੂਰਨ ਸੰਜੋਗੋ ਰਾਮ, ਸੰਜੋਗ ਦਾ ਅਰਥ ਹੈ ਮਿਲਾਪ। ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਦੇ ਮਿਲਾਪ ਦਾ ਦਿਨ ਮਿਥਿਆ ਗਿਆ ਉਹ ਸਾਹ ਅਟਲ ਹੈ, ਉਹ ਕਦੀ ਟਲੇਗਾ ਨਹੀਂ।
ਸੁਖ ਹੈ ਸਮੂਹ ਪਿਆ,
ਸੁਖ ਹੈ ਸਮੂਹ ਪਿਆ, ਸਮੂਹ ਦਾ ਲਫ਼ਜ਼ੀ ਅਰਥ ਹੁੰਦਾ ਜੀ ਬਹੁਤ ਜ਼ਿਆਦਾ, ਇਕੱਠ ਵੀ ਆਪਾਂ ਸਮੂਹ ਵਰਤਨੇ, ਇੱਕ ਸੁੱਖ ਨਹੀਂ ਪਿਆਰੇ, ਉਹ ਸੁੱਖਾਂ ਦਾ ਸਮੂਹ, ਬਹੁਤ ਸਾਰੇ ਸੁੱਖ ਜਿਹੜੇ ਨੇ ਉਹ ਸਾਰੇ ਇਕੱਠੇ ਹੋਏ ਹਨ।
ਦਇਆ ਵਿਜੋਗੋ ਰਾਮ,
ਜਦੋਂ ਆਤਮਕ ਸੁੱਖ ਮਿਲਣ ਲੱਗ ਪਏ ਤੇ ਜਿਹੜਾ ਵਿਜੋਗ ਦਾ ਅਰਥ ਵਿਛੋੜਾ ਸੀ ਨਾ, ਉਹ ਵਿਛੋੜਾ ਚਲਾ ਗਿਆ ਹੈ, ਕਿਉਂਕਿ ਸੁੱਖਾਂ ਦਾ ਸਮੂਹ, ਸੁੱਖਾਂ ਦਾ ਇਕੱਠ ਹਿਰਦੇ ਵਿੱਚ ਪ੍ਰਗਟ ਹੋਇਆ ਹੈ।
ਮਿਲ ਸੰਤ ਆਏ ਪ੍ਰਭ ਧਿਆਏ,
ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੰਤ ਜਨ ਆਏ ਜਿਹੜੇ ਪ੍ਰਭੂ ਨੂੰ ਧਿਆਉਣਾ ਕਰਦੇ ਹਨ।
ਹੁਣੇ ਅਚਰਜ ਜਾਨੀਆਂ,
ਹੁਣ ਦੇਖੋ ਮਿਲਾਪ ਵਿੱਚ ਮਰਜ ਕੀਤੀ ਜਾਨੀ ਆਉਂਦੇ ਨੇ, ਜੰਜ ਸ਼ਬਦ ਆਪਾਂ ਆਮ ਤੌਰ ਤੇ ਵਰਤਨੇ ਆ। ਹਜ਼ੂਰ ਕਹਿੰਦੇ ਨੇ ਭਾਈ ਜਿਵੇਂ ਲੜਕੀ ਨੂੰ ਵਿਆਹਣ ਵਾਸਤੇ ਲਾੜੇ ਦੇ ਨਾਲ ਜਾਨੀ ਆਉਂਦੇ ਨੇ, ਕਹਿੰਦੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਵਰ ਆ ਰਿਹਾ, ਤੇ ਉਸ ਵਰ ਦੇ ਜਿਹੜੇ ਜਾਨੀ ਨੇ ਨਾ ਉਹ ਅਸਲ ਚ ਬੰਦਗੀ ਕਰਨ ਵਾਲੇ ਸੰਤ ਜਾਨ ਨੇ, ਉਹ ਸਿਮਰਨ ਕਰਨ ਵਾਲੀਆਂ ਰੂਹਾਂ ਨੇ ਜੀ, ਉਹ ਸਾਰੇ ਜਾਨੀ ਅੱਜ ਇਕੱਠੇ ਹੋਏ ਹਨ।
ਮਿਲ ਇਕੱਤਰ ਹੋਏ ਸਹਿਜ ਢੋਏ,
ਪਿਆਰਿਓ ਜਿਵੇਂ ਆਪਾਂ ਮਿਲਣੀ ਨਹੀਂ ਕਰਦੇ, ਹੁਣ ਪੁਰਾਣਾ ਸਾਡਾ ਇੱਕ ਸ਼ਬਦ ਸੀ ਜੀ ਬਰਾਤ ਦਾ ਟੁਕਾ ਹੋ ਗਿਆ, ਇਹ ਸ਼ਬਦ ਸੀ ਨਾ, ਇੰਨੇ ਵਜੇ ਬਰਾਤ ਢੁਕਣੀ ਕਹਿ ਅਲੋ ਆਪਾਂ ਮਿਲਣੀ ਸ਼ਬਦ ਵਰਤਨੇ। ਹਜ਼ੂਰ ਬਚਨ ਕਰ ਰਹੇ ਨੇ ਕਿ ਲਾੜਾ ਵਾਹਿਗੁਰੂ ਜੀ ਆ ਰਹੇ ਨੇ, ਤੇ ਉਸ ਲਾੜੇ ਦੀ ਨਿਸ਼ਾਨੀ ਇਹ ਵੇ ਜਦੋਂ ਲਾੜਾ ਹੁੰਦਾ ਉਹਦੇ ਨਾਲ ਬਰਾਤੀ ਆਉਂਦੇ ਨੇ ਕਹਿੰਦੇ ਵਾਹਿਗੁਰੂ ਲਾੜਾ ਬਣ ਕੇ ਆ ਜਾਏ ਤੇ ਸਮਝੋ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਨ ਬਰਾਤੀ ਬਣ ਕੇ ਆ ਗਏ। ਤੇ ਮਹਾਰਾਜ ਕਹਿੰਦੇ ਸਹਿਜ ਅਵਸਥਾ ਵਿੱਚ ਨਾ ਹੁਣ ਟੁਕਾ ਹੋਇਆ ਜੇ ਮਿਲਣੀ ਕਰਨੇ ਜਿਹਨੂੰ ਆਪਾਂ ਇਹ ਸਹਿਜ ਅਵਸਥਾ ਵਿੱਚ ਟੁਕਾ ਹੋ ਰਿਹਾ ਕਹੇ
ਮਨ ਪ੍ਰੀਤ ਉਪਜੀ ਮਾਂਜੀਆਂ।
ਹੁਣ ਇੱਕ ਪਾਸੇ ਜਾਂਜੀ ਸੰਤ ਜਨ ਆ ਗਏ ਦੂਸਰੇ ਪਾਸੇ ਸੰਗਤ ਜੀ ਸਹਿਜ ਟਿਕਾ ਹੋਇਆ ਕੋਈ ਰੌਲਾ ਰੱਪਾ ਨਹੀਂ ਕੋਈ ਵਾਜੇ ਗਾਜੇ ਨਹੀਂ। ਪਿਆਰਿਓ ਉਸ ਵਿੱਚ ਦੁਨੀਆਂ ਦੇ ਕਿਸ ਵਾਜੇ ਦੀ ਲੋੜ ਹੈ। ਸੰਸਾਰੀ ਤੌਰ ਤੇ ਲੋਕ ਵਿਖਾਵਾ ਕਰਦੇ ਨੇ ਵਾਜੇ ਗਾਜੇ ਭੰਗੜੇ ਪਰ ਪਿਆਰਿਓ ਜਿੱਥੇ ਕਰਤਾ ਪੁਰਖ ਵਾਹਿਗੁਰੂ ਆ ਜਾਏ ਨਾ ਉਹਦੇ ਹਰ ਬਰਾਤੀ ਵਿੱਚ ਅਨਹਦ ਵਾਜੇ ਆਪਣੇ ਆਪ ਹੀ ਵੱਜੀ ਜਾਂਦੇ ਆ। ਮਹਾਰਾਜ ਕਹਿੰਦੇ ਨੇ ਭਾਈ ਹੁਣ ਦੂਜੇ ਪਾਸੇ ਮਾਂਝੀ ਵੀ ਆ ਗਏ ਇਹਦਾ ਮਤਲਬ ਲੜਕੀ ਵਾਲਾ ਪਾਸਾ। ਹੁਣ ਇਹ ਜਿਹੜੇ ਜਾਂਝੀਆਂ ਦਾ ਸਵਾਗਤ ਕਰਨ ਵਾਸਤੇ ਮਾਂਝੀ ਆਏ ਇਹ ਕੌਣ ਨੇ ਜੀ। ਹੁਣ ਆਮ ਤੌਰ ਤੇ ਗੁਰਮੁਖ ਟੀਕਾਕਾਰਾਂ ਨੇ ਮਾਂਝੀ ਦਾ ਅਰਥ ਬੇਟੀ ਵਾਲੇ ਪਾਸਿਓਂ ਕੀਤਾ ਪਰ ਪਿਆਰਿਓ ਇਹ ਗੁਰਮੁਖ ਅਰਥ ਕਰਦੇ ਆ ਉਧਰੋਂ ਸੰਤ ਜਨ ਆ ਰਹੇ ਨੇ ਇਧਰੇ ਜਿਹੜੇ ਸਾਡੇ ਗਿਆਨ ਇੰਦਰੇ ਨੇ ਆ ਸਾਡੀਆਂ ਅੱਖਾਂ ਨੇ ਸਾਡੇ ਕੰਨ ਨੇ ਸਾਡੀ ਜੇਵਾ ਹੈ ਇਹ ਸਾਰੇ ਗਿਆਨ ਇੰਦਰੇ ਉਹਨਾਂ ਨੂੰ ਜੀ ਆਇਆ ਕਹਿਣ ਵਾਸਤੇ ਵਹਿ ਰਹੇ ਨੇ ਜਿਹੜੇ ਕਰਤਾ ਪੁਰਖ ਵਾਹਿਗੁਰੂ ਜੀ ਆ ਰਹੇ ਨੇ ਇਹਨਾਂ ਦੇ ਮਨ ਵਿੱਚ ਵੀ ਆਨੰਦ ਹੈ।
ਮਿਲ ਜੋਤ ਜੋਤੀ ਓਤ ਪੋਤੀ।
ਹੁਣ ਜਦੋਂ ਬਰਾਤ ਆਪਸ ਵਿੱਚ ਮਿਲਣੀ ਹੁੰਦੀ ਹੈ ਜੀ ਆਮ ਤੌਰ ਤੇ ਤੁਸੀਂ ਦੇਖਦੇ ਹੋ ਕੁੜਮ ਇੱਕ ਦੂਜੇ ਨੂੰ ਮਿਲਦੇ ਆ ਜੀ ਹਾਂਜੀ ਰਿਸ਼ਤੇਦਾਰ ਮਿਲਦੇ ਆ। ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖੋ ਇਹ ਮਿਲ ਕੇ ਫਿਰ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਨੇ ਪਰ ਜਿਹੜਾ ਆਹ ਮਿਲਾਪ ਹੋਣ ਲੱਗਿਆ ਨਾ ਜਿਹੜਾ ਆਹ ਬਰਾਤ ਦਾ ਟੁਕਾਕ ਹੈ ਇਹ ਜੋਤ ਪਰਮ ਜੋਤ ਵਿੱਚ ਲੀਨ ਹੋਣ ਲੱਗੀ ਹੈ। ਓਤ ਪੋਤੀ ਦਾ ਅਰਥ ਜਿਵੇਂ ਇਹ ਕੱਪੜੇ ਬੁਣ ਵਾਲੇ ਤਾਣਾ ਪੇਟਾ ਨਹੀਂ ਕਰਦੇ ਕਹਿੰਦੇ ਭਾਈ ਵੱਖ ਨਹੀਂ ਹੋ ਸਕਦੇ ਇੱਥੇ ਆਤਮਾ ਪਰਮਾਤਮਾ ਵਿੱਚ ਮਿਲ ਲੱਗੀ ਹੈ ਤਾਣੇ ਪੇਟੇ ਦੀ ਤਰ੍ਹਾਂ ਹੈ। ਦੁਨੀਆਂ ਦੇ ਬਰਾਤੀ ਜਾਂਝੀ ਮਾਂਝੀ ਮਿਲਦੇ ਨੇ ਇੱਕ ਦੂਜੇ ਦੀ ਮਿਲਣੀ ਕਰਕੇ ਵੱਖ ਵੱਖ ਹੋ ਜਾਂਦੇ ਨੇ ਇੱਥੇ ਕਰਤਾ ਪੁਰਖ ਮਿਲਣ ਵਾਸਤੇ ਆਇਆ ਹੁਣ ਜੋਤ ਪਰਮ ਜੋਤ ਵਿੱਚ ਲੀਨ ਹੋਣ ਲੱਗੀ ਇਹ ਮਿਲਾਪ ਦੀ ਅਵਸਥਾ ਹੈ।
ਹਰ ਨਾਮ ਸਭ ਰਸ ਭੋਗੋ।
ਹੁਣ ਜੀ ਬਰਾਤੀ ਮਿਲਾਪ ਹੋ ਗਿਆ ਅਗਾ ਚਾਹ ਪਾਣੀ ਤਿਆਰ ਹੈ ਹਾਂਜੀ ਵੇਖੋ ਮਹਾਰਾਜ ਨੇ ਕੈਸੇ ਪ੍ਰਮਾਣ ਲਿਆ ਜੀ। ਪੁਰਾਣੇ ਸਮੇਂ ਵੈਸੇ ਹੁੰਦਾ ਸੀ ਜੀ ਕਿ ਜਿੰਨੀ ਦੇਰ ਤੱਕ ਬਰਾਤ ਨਹੀਂ ਸੀ ਨਾ ਆਉਂਦੀ ਤੇ ਪਿੰਡ ਵਿੱਚ ਕਹਿੰਦੇ ਸਨ ਅਜੇ ਕੋਈ ਜਲ ਪਾਣੀ ਨਾ ਲਿਆ ਜੇ ਪਹਿਲਾਂ ਪ੍ਰਾਹੁਣਿਆਂ ਨੂੰ ਆ ਲੈਂਦੇ ਹੋ ਤੇ ਚੇਤੇ ਰੱਖਿਓ ਅੱਜ ਕੱਲ੍ਹ ਪ੍ਰਾਹੁਣਿਆਂ ਧੋਣ ਤੋਂ ਪਹਿਲਾਂ ਸਾਰਾ ਕੰਮ ਸਮਾਪਤ ਹੋਇਆ ਹੁੰਦਾ ਇਸ ਤਰ੍ਹਾਂ ਹੀ ਹੈ ਨਾ ਜੀ ਪ੍ਰਾਹੁਣੇ ਵਿਚਾਰੇ ਵੇਖਦੇ ਹੁੰਦੇ ਆ। ਮਹਾਰਾਜ ਕਹਿੰਦੇ ਨੇ ਇੱਧਰ ਜਾਂਝੀ ਮਾਂਝੀ ਇਕੱਠੇ ਹੋ ਗਏ ਹੁਣ ਮਿਲਾਪ ਹੋਇਆ ਹੁਣ ਇਸ ਮਿਲਣੀ ਤੋਂ ਬਾਅਦ ਜਿਵੇਂ ਬੇਟੀ ਵਾਲੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰਦੇ ਨੇ ਕਹਿੰਦੇ ਵਾਹਿਗੁਰੂ ਜੀ ਜਦੋਂ ਤੁਸੀਂ ਲਾੜੇ ਬਣ ਕੇ ਆਏ ਜਾਂਝੀ ਨਾਲ ਆਏ ਭੋਜਨ ਪਤਾ ਕਾਹਦਾ ਤਿਆਰ ਹੋਇਆ ਸਤਿਗੁਰੂ ਦੇ ਸ਼ਬਦ ਦਾ ਸਤਿਗੁਰੂ ਦੇ ਨਾਮ ਦਾ ਪਰਮੇਸ਼ਵਰ ਦੇ ਨਾਮ ਦਾ ਰਸ ਬਣ ਗਿਆ ਬਸ ਉਹੀ ਪਕਵਾਨ ਸੀ ਜਿਹਨੂੰ ਜਾਂਝੀ ਮਾਂਝੀ ਸਭ ਨੇ ਭੋਗਿਆ ਕਹੇ
ਬਿਨਵੰਤ ਨਾਨਕ ਸਭ ਸੰਤ ਮੇਲੀ।
ਸਤਿਗੁਰੂ ਜੀ ਬਚਨ ਕਰ ਰਹੇ ਨੇ ਫਿਰ ਗੁਰੂ ਅਰਜਨ ਦੇਵ ਜੀ ਇਹ ਸਾਰਾ ਮਿਲਾਪ ਪਰਮਾਤਮਾ ਦੇ ਸੰਤ ਜਨਾਂ ਨੇ ਕਰਾਇਆ ਕਿਉਂਕਿ ਸੱਚ ਹੈ ਬੰਦਗੀ ਕਰਨ ਵਾਲੀ ਰੂਹ ਮੈਂ ਫਿਰ ਬੇਨਤੀ ਕਰਾਂਗਾ ਕਿਉਂਕਿ ਜਦੋਂ ਨੈਗੇਟਿਵਿਟੀ ਇੰਨੀ ਕੁ ਆ ਜਾਏ ਨਾ ਤੇ ਮੈਂ ਕੱਲ ਵੀ ਬਾਬਾ ਜੀ ਦੇ ਸਥਾਨ ਤੇ ਵੀ ਕਿਹਾ ਕਿ ਅੱਜ ਸਭ ਤੋਂ ਵੱਡੀ ਸਮੱਸਿਆ ਹੈ ਸਾਡੇ ਸਮਾਜ ਦੀ ਨਕਾਰਾਤਮਕ ਸੋਚ ਨੈਗੇਟਿਵਿਟੀ ਪੁੱਛੋ ਕੁਝ ਨਾ ਜੀ ਹਰ ਬੰਦਾ ਖਿੰਡਾਇਆ ਪਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਹੇ ਆ। ਹਜ਼ੂਰ ਮਹਾਰਾਜ ਕਹਿੰਦੇ ਨੇ ਕਿ ਹੇ ਭਾਈ ਸੱਜਣੋ ਇਹ ਜਿਹੜੇ ਸੰਤ ਜਨ ਬੰਦਗੀ ਕਰਨ ਵਾਲੇ ਨੇ ਇੱਥੋਂ ਤੱਕ ਜੀ ਗੁਰਬਾਣੀ ਚ ਭਾਈ ਸਾਹਿਬ ਦੀ ਰਚਨਾ ਚ ਇੱਕ ਬਚਨ ਹੈ ਕਿ ਨਾਮ ਦੇਵ ਜੀ ਨੂੰ ਤਰਲੋਚਨ ਰੋਜ਼ ਮਿਲਦਾ ਹੈ। ਭਾਈ ਸਾਹਿਬ ਲਿਖਦੇ ਨੇ ਕਿ ਦਰਸ਼ਨ ਵੇਖਣ ਨਾਮ ਦਿਓ ਭਲਕੇ ਉੜ ਤਰਲੋਚਨ ਆਵੇ ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਹਰ ਚਲਤ ਸੁਣਾਵੇ। ਤੇ ਤਰਲੋਚਨ ਕਹਿੰਦਾ ਜੀ ਤੁਸੀਂ ਰੋਜ਼ ਉਹਦੀਆਂ ਗੱਲਾਂ ਸੁਣਾਉਂਦੇ ਹੋ ਜਾਂ ਸੋਹਣਾ ਕਿਉਂਕਿ ਭਗਤ ਨਾਮਦੇਵ ਤਾਂ ਸਿੱਧੀ ਹੋਟਲਾਈਨ ਕਹਿ ਸਕਦੇ ਜੀ ਸਿੱਧੇ ਹੀ ਫੋਨ ਹੈ ਤੂੰ ਕੁਨ ਰੇ ਮੈਂ ਜੀ ਨਾਮਾ ਕਿੱਡੇ ਪਿਆਰੇ ਬਚਨ। ਕਹਿੰਦੇ ਤੁਸੀਂ ਰੋਜ਼ ਸਾਕੀਆਂ ਸੁਣਾਉਂਦੇ ਉਹਦੀਆਂ ਮੈਨੂੰ ਮਿਲਾ ਤਾਂ ਦਿਓ ਸਾਡੀ ਵੀ ਗੱਲ ਕਰਾਓ ਕਿਤੇ। ਉੱਥੇ ਬਚਨ ਲਿਖਿਆ ਹੈ ਕਿ ਨਾਮ ਦਿਓ ਹਰ ਚਲਤ ਸੁਣਾਵੇ ਮੇਰੀ ਪੀ ਕਰ ਬੇਨਤੀ ਮੇਰੇ ਲਈ ਬੇਨਤੀ ਕਰ, ਦਰਸ਼ਨ ਦੇਖਾਂ ਜੇ ਤਿਸ ਭਾਵੈ, ਜੇ ਚੰਗਾ ਲੱਗੇ ਤਾਂ। ਉੱਥੇ ਭਾਈ ਸਾਹਿਬ ਕਹਿੰਦੇ ਨੇ ਨਾਮਦੇਵ ਜੀ ਨੇ ਠਾਕੁਰ ਨੂੰ ਪੁੱਛਿਆ, ਠਾਕੁਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤਰਲੋਚਨ ਪਾਵੈ, ਤਰਲੋਚਨ ਨੂੰ ਕਿਵੇਂ ਤੁਸੀਂ ਮਿਲ ਸਕਦੇ ਹੋ, ਉਹਦੇ ਨਾਲ ਗੱਲਬਾਤ ਕਿਵੇਂ ਕਰ ਸਕਦੇ ਹੋ। ਪਰਮੇਸ਼ਵਰ ਨੇ ਕਿਹਾ ਨਾਮਦੇਵ ਜੀ ਉਹ ਵਪਾਰੀ ਬਿਰਤੀ ਵਾਲਾ ਹੈ, ਇਹ ਚੇਤੇ ਰੱਖੇ। ਤਰਲੋਚਨ ਬਾਣੀਕਾਰ ਨਹੀਂ, ਇਹ ਵੱਖਰੇ ਨੇ, ਤਰਲੋਚਨ ਜੀ ਬਾਣੀਕਾਰ ਵੀ ਨੇ। ਉੱਥੇ ਉਹ ਕਹਿੰਦੇ ਨੇ ਹੱਥ ਨਾ ਆਵੇ ਭੇਟ ਸੋ, ਮੈਨੂੰ ਰੁਪਈਏ ਨਾਲ ਪ੍ਰਾਪਤ ਕਰਨਾ ਚਾਹੇ ਤਾਂ ਬਿਲਕੁਲ ਨਹੀਂ, ਹਾਂ ਇੱਕ ਕੰਮ ਕਰ, ਤੂੰ ਵਿਚੋਲਾ ਬਣ ਜਾ, ਤੂੰ ਹਾਂ ਕਰ ਦਿੱਤੀ ਮੈਂ ਤੇਰੇ ਰਾਹੀਂ ਜ਼ਰੂਰ ਮਿਲਾਂਗਾ। ਮੈਂ ਬੇਨਤੀ ਕਰਾਂ ਜੀ, ਸਤਿਗੁਰੂ ਕਹਿੰਦੇ ਆ ਬੰਦਗੀ ਕਰਨ ਵਾਲੇ ਸੰਤ ਜਨ ਉਹ ਵਿਚੋਲੇ ਬਣ ਗਏ, ਉਹਨਾਂ ਸਾਰਾ ਮਿਲਾਪ ਕਰਾਇਆ ਹੈ।
ਰੱਬ ਕਰਨ ਕਾਰਨ ਜੋਗੋ,
ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੈ।
ਭਵਨ ਸੁਹਾਵੜਾ ਧਰਤ ਸੁਭਾਗੀ ਰਾਮ।
ਹੁਣ ਸੰਗਤ ਜੀ ਜਦੋਂ ਵਿਆਹ ਹੋ ਗਿਆ ਨਾ, ਭਵਨ ਸੁਹਾਵੜਾ ਧਰਤ ਸੁਭਾਗੀ, ਭਵਨ ਦਾ ਅਰਥ ਘਰ ਤੇ ਧਰਤ ਦਾ ਅਰਥ ਧਰਤੀ ਹੋਇਆ ਨਾ ਜੀ, ਇਹਦਾ ਭਾਵ ਅਰਥ ਹੈ ਸਰੀਰ ਰੂਪੀ ਜਿਹੜਾ ਭਵਨ ਹੈ ਤੇ ਹਿਰਦਾ ਰੂਪੀ ਜਿਹੜੀ ਧਰਤੀ ਹੈ। ਇਹ ਸਰੀਰ ਵੀ ਸੋਹਣਾ ਹੋ ਗਿਆ ਤੇ ਹਿਰਦੇ ਦੀ ਧਰਤੀ ਵੀ ਅੱਤ ਦੀ ਸੋਹਣੀ ਬਣੀ ਹੈ।
ਰੱਬ ਘਰ ਆਇਆ,
ਉਹ ਪਾਰ ਬ੍ਰਹਮ ਪਰਮੇਸ਼ਵਰ ਜਦੋਂ ਘਰ ਚ ਆ ਗਿਆ, ਹੁਣ ਤਾਂ ਸਾਰੀ ਧਰਤੀ ਸੋਹਣੀ ਲੱਗਦੀ ਹੈ। ਜੇ ਤੂੰ ਵੰਨੈ ਵੱਤੈ ਅੰਗਣੈ ਹਬ ਧਰਤ ਸੁਹਾਵੀ ਹੋਏ, ਸਾਰਾ ਘਰ ਤੇ ਇੰਦਰੇ ਹੁਣ ਖੁਸ਼ੀ ਵਾਲੇ ਹੋਏ ਹਨ।
ਹੋਰ ਚਰਨੀ ਲਾਗੀ ਰਾਮ,
ਮਹਾਰਾਜ ਕਹਿੰਦੇ ਨੇ ਫਿਰ ਉਹ ਸੁਰਤੀ ਬਿਰਤੀ ਵਾਲੀ ਰੂਹ ਪ੍ਰਭੂ ਦੇ ਚਰਨਾਂ ਨਾਲ ਲੱਗ ਗਈ ਹੈ।
ਹੋਰ ਚਰਨ ਲਾਗੀ ਸਹਿਜ ਜਾਗੀ,
ਮਹਾਰਾਜ ਕਹਿੰਦੇ ਉਹ ਆਤਮਾ ਗੁਰੂ ਚਰਨਾਂ ਚ ਜੁੜ ਕੇ ਮਾਇਆ ਵੱਲੋਂ ਸੁਚੇਤ ਹੋ ਜਾਂਦੀ ਹੈ।
ਸਗਲ ਇੱਛਾ ਪੁੰਨੀਆਂ,
ਮਨ ਦੀਆਂ ਜਿੰਨੀਆਂ ਇੱਛਾਵਾਂ ਸਨ ਉਹ ਸਾਰੀਆਂ ਪੂਰੀਆਂ ਹੋਈਆਂ ਹਨ।
ਮੇਰੀ ਆਸ ਪੂਰੀ ਸੰਤ ਧੂਰੀ,
ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਗਈ, ਇਹ ਸਾਡੀ ਆਸ ਪੂਰੀ ਹੋਈ ਹੈ।
ਹਰ ਮਿਲੇ ਕੰਤ ਵਿਛੁੰਨਿਆ,
ਜਿਸ ਕੰਤ ਤੋਂ ਕਈ ਜਨਮਾਂ ਦੇ ਵਿਛੜੇ ਸਾਂ ਉਸ ਦਾ ਮਿਲਾਪ ਹੋਇਆ ਹੈ।
ਆਨੰਦ ਆਨ ਦਿਨ ਵਜਹਿ ਵਾਜੇ,
ਹੁਣ ਜੀਵਨ ਵਿੱਚ ਆਤਮਕ ਆਨੰਦ ਹੈ, ਬਾਹਰ ਦੇ ਵਾਜਿਆਂ ਦੀ ਲੋੜ ਨਹੀਂ, ਹੁਣ ਵਾਜੇ ਪੰਚ, ਹੁਣ ਆਪਣੇ ਅੰਦਰ ਹੀ ਖੁਸ਼ੀ ਦੇ ਵਾਜੇ ਵੱਜਦੇ ਹਨ।
ਅਹੰਗ ਮਤ ਮਨ ਕੀ ਤਿਆਗੀ,
ਜਿਹੜੀ ਅਹੰਕਾਰ ਵਾਲੀ ਮਤ ਸੀ ਬਿਰਤੀ ਸੀ ਉਸ ਨੂੰ ਤਿਆਗ ਦਿੱਤਾ ਹੈ।
ਬਿਨਵੰਤ ਨਾਨਕ ਸਰਨ ਸੁਵਾਮੀ,
ਸਤਿਗੁਰੂ ਬੇਨਤੀ ਕਰਦੇ ਨੇ ਉਸ ਸੁਵਾਮੀ ਦੀ ਸ਼ਰਨ ਵਿੱਚ ਹਾਂ।
ਸੰਤ ਸੰਗ ਲਿਵ ਲਾਗੀ,
ਸੱਚ ਹੈ ਕਿ ਪ੍ਰਭੂ ਦੇ ਸੰਤ ਜਨਾਂ ਦੀ ਸੰਗਤ ਕਰਕੇ ਇਹ ਲਿਵ ਪਰਮਾਤਮਾ ਵਿੱਚ ਲੱਗ ਗਈ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੀ ਅੱਜ ਸਾਨੂੰ ਸੁਮਤ ਦਿੱਤੀ ਹੈ। ਸਿੱਧੀ ਬਾਤ ਪਹਿਲੇ ਪਦੇ ਚ ਬੇਨਤੀ ਹੈ, ਅਗਲੇ ਪਦਿਆਂ ਵਿੱਚ ਸਤਿਗੁਰੂ ਮਿਲਾਪ ਦੱਸਦੇ ਨੇ ਤੇ ਵਾਹਿਗੁਰੂ ਜੀ ਮਿਹਰ ਕਰੇ ਸਾਡਾ ਹਿਰਦਾ ਘਰ ਸੋਹਣਾ ਬਣ ਜਾਏ ਤੇ ਸਾਡੇ ਹਿਰਦੇ ਘਰ ਵਿੱਚ ਵੀ ਸਾਈਂ ਜੀ ਆਪ ਪ੍ਰਗਟ ਹੋਣ। ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਨਮਾਨਯੋਗ ਸਿੰਘ ਸਾਹਿਬ ਜੀ ਦਾ ਧੰਨਵਾਦ, ਸਤਿਗੁਰਾਂ ਨੇ ਆਪ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਅੱਜ ਉਹ 5 ਕਿਉਂ ਵਾਰੀ ਸਿਰਫ ਨਾਮ ਜਪ ਲਓ, ਸਾਰੇ ਇਕੱਠੀ ਬੋਲਿਓ ਦਾਸ ਪਿੱਛੇ ਜੀ। ਸਤ ਨਾਮ ਵਾਹੇ ਗੁਰੂ, 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 ਸਤ ਨਾਮ ਵਾਹੇ ਗੁਰੂ। ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਤਿਗੁਰੂ ਜੀ, ਆਪ ਜੀ ਦੇ ਅੰਮ੍ਰਿਤ ਬਚਨ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋਈਆਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਮਤ ਬਖਸ਼ ਕੇ ਹਿਰਦੇ ਵਿੱਚ ਪੈ ਭਾਵਨੀ ਬਖਸ਼ੋ। ਆਪ ਸੰਗਤ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਦਾ ਪਾਠ ਭਾਈ ਸਾਹਿਬ ਜੀ ਤੋਂ ਸਰਵਣ ਕਰੋ ਜੀ।
ਆਨੰਦ ਆਨਦਿਨ ਵਜਹਿ ਵਾਜੇ, ਅਹੰ ਮਤ ਮਨ ਕੀ ਤਿਆਗੀ, ਬਿਨਵੰਤ ਨਾਨਕ ਸਰਨ ਸੁਵਾਮੀ, ਸੰਤ ਸੰਗ ਲਿਵ ਲਾਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।